ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰ ਦੇਸ਼ ਤੋਂ ਪਿਆਰੇ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਅਸੀਂ ਤੋੜ ਦੇਣੀ ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ ਆਖਦੇ ਨੇ ਲੋਕੀ ਹਿੱਕਾਂ ਠੋ ਕਹਾਣੀਆਂ ਹੜ ਲੋਕਤਾ ਦਾ ਕਿਹੜਾ ਸਕੂ ਰੋ ਕਹਾਣੀਆਂ
ਸਾਥੀਓ ਤੁਸੀਂ ਸੁਣਨ ਜਾ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਮੇਰੇ ਨਾਲ ਯਾਨੀ ਅਨੂ ਨਾਲ ਔਰ ਭਾਰਤੀ ਜੀ ਨਾਲ ਉਹਨਾਂ ਨੂੰ ਵੀ ਸਟੂਡੀਓ ਚ ਜੀ ਆਇਆਂ ਨੂੰ ਆਖਦੇ ਹਾਂ
ਦੋਸਤੋ ਸਲਾਮ ਆਖਦਾ
ਅੱਜ ਦਾ ਪ੍ਰੋਗਰਾਮ ਅਸੀਂ ਤੁਹਾਡੇ ਲਈ ਜਿਹੜਾ ਪੇਸ਼ ਕਰਨ ਜਾ ਰਹੇ ਹਾਂ ਦੋ ਬੁਲਾਰੇ ਭਾਰਤ ਤੋਂ ਸਾਡੀ ਕੋਸ਼ਿਸ਼ ਹੈ ਕਿ ਤੁਹਾਡੇ ਰੂਬਰੂ ਕਰੀਏ ਇੱਕ ਤਾਂ ਜੇ ਐਨ ਯੂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਤੋਂ ਜਿਹੜੇ ਸਾਲ ਕੁ ਪਹਿਲਾਂ ਬਹੁਤ ਜ਼ਿਆਦਾ ਚਰਚਾ ਵੀ ਰਹੀ ਤੁਸੀਂ ਸਾਰਿਆਂ ਨੇ ਸੁਣਿਆ ਹੋਏਗਾ ਕਨਈਆ ਕੁਮਾਰ ਔਰ ਉਹਨਾਂ ਦੇ ਜਿਹੜੇ ਉਸ ਵਕਤ ਫੈਲੋ ਸਟੂਡੈਂਟ ਸਨ ਉਹਨਾਂ ਵਿਚੋਂ ਉਮਰ ਖਾਲਿਦ ਜਿਹੜੇ ਕਿ ਇਸ ਵਕਤ ਪੀ ਐਚ ਡੀ ਸਕਾਲਰ ਨੇ ਜੇ ਐਨ ਯੂ ਵਿਚ ਤੋ ਉਹਨਾਂ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਰਾਬਤਾ ਬਣੇ ਔਰ ਗੱਲਬਾਤ ਜਿਹੜਾ ਕਿ ਹੁਣ ਹੋਰ ਵੀ ਜ਼ਿਆਦਾ ਤਿੱਖਾ ਰੂਪ ਹੈ ਜਿਹੜਾ ਇਸ ਵਕਤ ਆਰ ਐਸ ਐਸ ਔਰ ਉਹਨਾਂ ਦਾ ਜਿਹੜਾ ਇੱਕ ਵਿਦਿਆਰਥੀ ਵਿੰਗ ਹੈ ਏ ਬੀ ਵੀ ਪੀ ਅਖਲ ਭਾਰਤੀ ਵਿਦਿਆਰਥੀ ਪਰਿਸ਼ਦ ਉਹਨਾਂ ਨੇ ਜਿਹੜੇ ਬਾਕੀ ਸਟੂਡੈਂਟਸ ਨੇ ਉਹਨਾਂ ਨੂੰ ਬਿਲਕੁਲ ਉਹ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਫਰੀਡਮ ਆਫ ਸਪੀਚ ਨਹੀਂ, ਕੋਈ ਡਿਸਕਸ਼ਨਸ ਨਹੀਂ, ਕੋਈ ਬੈਠਕਾਂ ਨਹੀਂ ਉਹ ਹੋਣ ਦੇ ਰਹੇ। ਤੋ ਇਸ ਤਰ੍ਹਾਂ ਦੀ ਇੱਕ ਜਿਹੜੀ ਬੈਠਕ ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਵਿੱਚ 21 ਫਰਵਰੀ ਨੂੰ ਹੋਣੀ ਸੀ, ਉਹਦੇ ਵਿੱਚ ਉਮਰ ਖਾਲਿਦ ਇਨਵਾਈਟਡ ਸਨ ਐਜ਼ ਏ ਸਪੀਕਰ। ਤੋ ਉਹਨਾਂ ਨੇ ਏ ਬੀ ਵੀ ਪੀ ਦੇ ਵਿਦਿਆਰਥੀਆਂ ਨੇ ਓਬਜੈਕਸ਼ਨ ਕੀਤਾ ਔਰ ਨਤੀਜਾ ਇਹ ਹੋਇਆ ਕਿ ਉਹ ਜਿਹੜਾ ਸੈਮੀਨਾਰ ਸੀ ਉਹ ਕੈਂਸਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਲਗਾਤਾਰ ਭਾਰਤ ਦੇ ਸਾਰੀਆਂ ਜਿਹੜੀਆਂ ਮੁੱਖ ਯੂਨੀਵਰਸਿਟੀਜ਼ ਨੇ ਉਹਨਾਂ ਦੇ ਕੈਂਪਸਿਸ ਤੇ ਏ ਬੀ ਵੀ ਪੀ ਦੇ ਵਿਰੁੱਧ ਜਿਹੜੇ ਨੇ ਮੁਜ਼ਾਹਰੇ ਚੱਲ ਰਹੇ ਨੇ। ਦੂਜੇ ਪਾਸੇ ਏ ਬੀ ਵੀ ਪੀ ਵੀ ਆਪਣੇ ਤਰੀਕੇ ਨਾਲ ਦੰਗਾ ਫਸਾਦ ਕਰ ਰਹੇ ਨੇ। ਤੋ ਇਸ ਵਿਸ਼ੇ ਤੇ ਔਰ ਖਾਸ ਤੌਰ ਤੇ ਜਿਹੜਾ ਉਹਨਾਂ ਦਾ ਰਿਸਰਚ ਦਾ ਵਿਸ਼ਾ ਜਿਹੜਾ ਸੈਂਟਰਲ ਸਾਡਾ ਏਰੀਆ ਬਸਤਰ ਦਾ ਛੱਤੀਸਗੜ੍ਹ ਦਾ, ਉੱਥੇ ਆਦਿਵਾਸੀਆਂ ਨਾਲ ਕੀ ਕੁਛ ਹੁੰਦਾ ਆ ਰਿਹਾ ਕਈ ਸਾਲਾਂ ਤੋਂ, ਤੋ ਇਸ ਕਿਸਮ ਦੇ ਵਿਸ਼ੇ ਅਸੀਂ ਕੋਸ਼ਿਸ਼ ਕਰਾਂਗੇ ਅਗਰ ਉਮਰ ਖਾਲਿਦ ਨਾਲ ਸਾਡਾ ਰਾਬਤਾ ਬਣ ਗਿਆ ਤੋ ਅੱਜ ਗੱਲਬਾਤ ਕਰਾਂਗੇ। ਉਸ ਤੋਂ ਇਲਾਵਾ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਦਮਨਪ੍ਰੀਤ ਜਿਹੜੇ ਕਿ ਪ੍ਰੈਜ਼ੀਡੈਂਟ ਨੇ ਸਟੂਡੈਂਟਸ ਫਾਰ ਸੁਸਾਇਟੀ, ਉੱਥੇ ਜਿਹੜਾ ਯੂਨੀਅਨ ਹੀ ਕਹਿ ਸਕਦੇ ਉਹਨਾਂ ਨੇ ਸਟੂਡੈਂਟਸ ਦਾ ਇੱਕ ਸੰਗਠਨ ਹੈ, ਉਹ ਪਿਛਲੇ 2 ਸਾਲਾਂ ਤੋਂ ਜ਼ਿਆਦਾ ਮੇਰਾ ਖਿਆਲ ਹੈ ਕਿ ਉੱਭਰ ਕੇ ਸਾਹਮਣੇ ਆਏ ਨੇ ਪਰ ਐਕਟਿਵ ਉਹ ਕਾਫੀ ਸਾਲਾਂ ਤੋਂ ਨੇ ਪੀ ਯੂ ਵਿੱਚ। ਤੋ ਉਹਨਾਂ ਨਾਲ ਵੀ ਅਸੀਂ ਮੁਲਾਕਾਤ ਕਰਾਂਗੇ। ਇਹੋ ਹੀ ਜਿਹੜਾ ਏ ਬੀ ਵੀ ਪੀ ਦਾ ਜਿਹੜਾ ਇੱਕ ਵਰਤਾਰਾ ਚੱਲ ਰਿਹਾ ਇਸ ਵਕਤ ਉਹਦੇ ਸੰਦਰਭ ਚ ਔਰ ਖਾਸ ਤੌਰ ਤੇ ਜਿਹੜਾ ਫੋਕਸ ਰਹੇਗਾ ਦਮਨਪ੍ਰੀਤ ਨਾਲ ਸਾਡੀ ਗੱਲਬਾਤ ਦਾ ਕਿ ਬੀਤੇ ਸ਼ੁੱਕਰਵਾਰ 3 ਮਾਰਚ ਨੂੰ ਜਿਹੜਾ ਉਹਨਾਂ ਨੇ ਆਪਣੀ ਦੂਸਰੀ ਸਾਲਾਨਾ ਕਾਨਫਰੰਸ ਕੀਤੀ ਔਰ ਕਿਹੋ ਜਿਹੇ ਮਾਹੌਲ ਵਿੱਚ ਕਿਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਉਹ ਕਾਨਫਰੰਸ ਨੂੰ ਉਹਨਾਂ ਨੇ ਸਰ ਅੰਜਾਮ ਦਿੱਤਾ। ਮੈਂ ਔਰ ਭਾਰਤੀ ਜੀ ਨੇ ਕਰੀਬ ਕਰੀਬ ਸਾਰੀ ਉਹ ਲਾਈਵ ਅਸੀਂ ਫੇਸਬੁੱਕ ਤੇ ਦੇਖੀ ਔਰ ਕਿਹੜੇ ਬੁਲਾਰੇ ਆਏ ਉੱਥੇ ਵੀ ਸੀਮਾ ਆਜ਼ਾਦ ਉਹਨਾਂ ਦੇ ਜਿਹੜੇ ਸਪੀਕਰ ਸਨ ਉਹਨਾਂ ਨੂੰ ਉਹਨਾਂ ਨੇ ਏ ਬੀ ਵੀ ਪੀ ਵਾਲਿਆਂ ਨੇ ਇੱਕ ਵਾਰ ਫਿਰ ਓਬਜੈਕਸ਼ਨ ਕੀਤਾ ਕਿ ਸੀਮਾ ਆਜ਼ਾਦ ਇੱਥੇ ਨਹੀਂ ਆ ਸਕਦੇ। ਇਹ ਦੱਸੀਏ ਕਿ ਸੀਮਾ ਆਜ਼ਾਦ ਜਰਨਲਿਸਟ ਐਕਟਿਵਿਸਟ ਨੇ, 2 ਸਾਲ ਉਹਨਾਂ ਨੂੰ ਜੇਲ੍ਹ ਵੀ ਕੱਟਣੀ ਪਈ ਇਹ ਕਹਿ ਕੇ ਕਿ ਇਹ ਐਂਟੀ ਨੈਸ਼ਨਲ ਨੇ, ਸਡੀਸ਼ਨ ਦਾ ਚਾਰਜ ਉਹਨਾਂ ਤੇ ਲੱਗਿਆ ਔਰ ਉਹਨਾਂ ਦਾ ਸੰਬੰਧ ਦੱਸਿਆ ਕਿ ਮਾਓਇਸਟ ਨਾਲ ਸੰਬੰਧ ਹੈ ਪਰ ਖੈਰ ਉਹ ਰਿਹਾ ਹੋ ਗਏ 2012 ਵਿੱਚ। ਪਰ ਅੱਜ ਤੱਕ ਵੀ ਉਹਨਾਂ ਤੇ ਇਸ ਕਿਸਮ ਦੀ ਜਿਹੜੀ ਮੁਸ਼ਕਲ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਤੋ ਇਹ ਸਾਰਾ ਕੁਛ ਦੇਖਦੇ ਹੋਏ ਆ ਏ ਬੀ ਵੀ ਪੀ, ਖੈਰ ਜਿਹੜੀ ਡਿਟੇਲ ਚ ਗੱਲ ਹੈ ਜਦੋਂ ਅਸੀਂ ਦਮਨਪ੍ਰੀਤ ਨੂੰ ਆਨੇਅਰ ਲਵਾਂਗੇ ਜ਼ਿਆਦਾ ਉਹ ਖੁਦ ਦੱਸਣਗੇ। ਤੋ ਸਾਡੀ ਕੋਸ਼ਿਸ਼ ਰਹੇਗੀ ਕਿ ਪਹਿਲਾਂ ਅਸੀਂ ਉਮਰ ਖਾਲਿਦ ਹੋਰਾਂ ਨੂੰ ਲਈਏ, ਅਗਰ ਉਹਨਾਂ ਨਾਲ ਰਾਬਤਾ ਨਾ ਹੋਇਆ ਤਾਂ ਦਮਨਪ੍ਰੀਤ ਨਾਲ ਪਹਿਲੇ ਗੱਲ ਕਰਾਂਗੇ। ਜਿਸ ਤਰ੍ਹਾਂ ਵੀ ਜਿਹੜੇ ਵੀ ਸਾਥੀ ਸਾਨੂੰ ਜਿਨ੍ਹਾਂ ਨਾਲ ਸੰਪਰਕ ਬਣ ਗਿਆ ਉਹਨਾਂ ਨਾਲ ਗੱਲਬਾਤ ਕਰਾਂਗੇ। ਤੋ ਜਲਦੀ ਹੀ ਅਸੀਂ ਇਹਨਾਂ ਚੋਂ ਇੱਕ ਬੁਲਾਰੇ ਨੂੰ ਲੈ ਕੇ ਤੁਹਾਡੇ ਨਾਲ ਜੁੜਦੇ ਹਾਂ। ਇਸੇ ਤਰ੍ਹਾਂ ਸਾਡੇ ਨਾਲ ਤੁਸੀਂ ਬਣੇ ਰਹਿਣਾ ਰੇਡੀਓ ਇਨਕਲਾਬ ਪ੍ਰੋਗਰਾਮ ਵਿੱਚ।
ਕੁਮਾਰੀ ਸੇ ਸੰਘਵਾਦ ਸੇ ਸਾਮੰਦਵਾਦ ਸੇ ਪੂੰਜੀਵਾਦ ਸੇ ਬ੍ਰਾਹਮਣਵਾਦ ਸੇ ਮਨੁਵਾਦ ਸੇ ਆਜ਼ਾਦੀ
ਦੋਸਤੋ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਸਾਡਾ ਰਾਬਤਾ ਉਮਰ ਖਾਲਿਦ ਹੋਰਾਂ ਨਾਲ ਤੋਂ ਨਹੀਂ ਹੋ ਸਕਿਆ ਸ਼ਾਇਦ ਕਿਤੇ ਮਸਰੂਫ ਹੋਣਗੇ ਆਉਂਦੇ ਪ੍ਰੋਗਰਾਮ 'ਚ ਜ਼ਰੂਰ ਅਸੀਂ ਕਲੈਰੀਫਾਈ ਕਰ ਸਕਾਂਗੇ ਕਿ ਕਿਉਂ ਰਾਬਤਾ ਨਹੀਂ ਹੋਇਆ ਪਰ ਇਸ ਵਕਤ ਸਾਡੇ ਨਾਲ ਸਾਥੀ ਦਮਨਪ੍ਰੀਤ ਮੌਜੂਦ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਿਹੜੇ ਕਿ ਉੱਥੇ ਜਿਹੜੀ ਐਸ ਐਫ ਐਸ ਐਸ ਸਟੂਡੈਂਟਸ ਫੋਰ ਸੁਸਾਇਟੀ ਔਰਗਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਨੇ ਤੋ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੁਹਾਡੀ ਮੁਲਾਕਾਤ ਕਰਵਾਵਾਂਗੇ ਦਿੱਲੀ ਵਿੱਚ ਜਿਹੜਾ ਰਾਮਜਸ ਕਾਲਜ ਵਿੱਚ ਗੱਲਬਾਤ ਹੋਈ ਹੈ ਉਹ ਵੀ ਅਸੀਂ ਦਮਨਪ੍ਰੀਤ ਹੋਰਾਂ ਨੂੰ ਰਿਕੁਐਸਟ ਕਰਨਗੇ ਕਿ ਉਹਦੇ ਤੇ ਵੀ ਥੋੜੀ ਗੱਲ ਕਰਨ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਮੈਂ ਸ਼ੁਰੂ ਵਿੱਚ ਕਿਹਾ ਕਿ ਐਸ ਐਫ ਐਸ ਦੀ ਜਿਹੜੀ ਦੂਸਰੀ ਸਾਲਾਨਾ ਕਾਨਫਰੰਸ ਸੀ ਉਹਦੇ ਵਾਸਤੇ ਕੀ ਕੁਛ ਇਹਨਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ ਔਰ ਕਿਹੜੇ ਹਾਲਾਤ ਵਿੱਚ ਇਹਨਾਂ ਨੇ ਇੱਕ ਬੜੀ ਸਕਸੈਸਫੁਲ ਤਰੀਕੇ ਨਾਲ ਐਕਸੀਕਿਊਟ ਕੀਤਾ ਉਹ ਸਾਰੀ ਗੱਲਬਾਤ ਨੂੰ ਔਰ ਜਿਹੜੇ ਬੁਲਾਰੇ ਨੂੰ ਉੱਥੋਂ ਆਉਣ ਤੋਂ ਮਨਾ ਕੀਤਾ ਗਿਆ ਸੀ ਉਹਨਾਂ ਦਾ ਵੀ ਇੱਕ ਬੜਾ ਦਿਲਚਸਪ ਕਿੱਸਾ ਹੈ ਮੈਨੂੰ ਚੰਦਰ ਸ਼ੇਖਰ ਆਜ਼ਾਦ ਹੋਰਾਂ ਦੀ ਯਾਦ ਆਉਂਦੀ ਹੈ ਉਹਨਾਂ ਦਾ ਨਾਮ ਵੀ ਕੁਦਰਤੀ ਉਹਨਾਂ ਨੇ ਤੇ ਖਰਲਸ ਆਜ਼ਾਦ ਰੱਖਿਆ ਹੋਇਆ ਸੀਮਾ ਆਜ਼ਾਦ ਤੋ ਇਹ ਸਾਰੀਆਂ ਗੱਲਾਂ ਬਾਤਾਂ ਦਾ ਖੁਲਾਸਾ ਸਾਡੇ ਨਾਲ ਦਮਨਪ੍ਰੀਤ ਕਰਨਗੇ ਤੋ ਦਮਨਪ੍ਰੀਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ
ਇੱਕ ਸੈਕਿੰਡ ਸਾਥੀ ਜੀ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਇੱਕ ਸੈਕਿੰਡ ਰੁਕਿਆ ਜੇ
ਹਾਂਜੀ ਸਰੋਤਿਆਂ ਨੂੰ ਦੱਸਦੇ ਚੱਲੀਏ ਕਿ ਅਸੀਂ ਫੋਨ ਦਾ ਥੋੜਾ ਨਵਾਂ ਸਿਸਟਮ ਇੱਕ ਟਰਾਈ ਕਰ ਰਹੇ ਹਾਂ ਨਵਾਂ ਸਿਸਟਮ ਸੋ ਉਹਦੇ ਵਿੱਚ ਥੋੜੀ ਜਿਹੀ ਟੈਕਨੀਕਲ
ਸਾਥੀ ਜੀ ਹੁਣ ਆ ਰਹੀ ਆਵਾਜ਼ ਤੁਹਾਨੂੰ ਠੀਕ ਹੈ ਸੋ
ਹਾਂਜੀ
ਮੈਂ ਕਿਹਾ ਸਿਸਟਮ ਦੇ ਵਿੱਚ ਆਵਾਜ਼ ਆ ਰਹੀ ਹੈ
ਹਾਂਜੀ ਦਮਨਪ੍ਰੀਤ ਤੁਸੀਂ ਸਾਨੂੰ ਸੁਣ ਸਕਦੇ ਹੋ ਸਾਫ ਹਾਂਜੀ ਇਹ ਉਹਨਾਂ ਦੀ ਵੀ ਸਿਸਟਮ ਵਿੱਚ ਦਮਨਪ੍ਰੀਤ ਦੀ ਆਵਾਜ਼ ਦੀ ਵੋਲਿਊਮ ਬਹੁਤ ਲੋ ਹੈ ਸਰੋਤਿਆਂ ਤੋਂ ਮੁਆਫੀ ਚਾਹੁੰਦੇ ਹਾਂ ਕਿ ਅਸੀਂ ਥੋੜਾ ਨਵਾਂ ਸਿਸਟਮ ਟਰਾਈ ਕਰ ਰਹੇ ਹਾਂ ਉਹਦੇ ਵਿੱਚ ਇੱਕ ਦੋ ਮਿੰਟ ਲੱਗਣਗੇ ਸਾਨੂੰ ਸਾਰਾ ਕੁਛ ਸਹੀ ਕਰਨ ਲਈ ਤੋ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣਾ
ਹੁਣ ਵੀਰ ਜੀ
ਹੈਲੋ
ਹਾਂਜੀ ਹਾਂਜੀ ਹੁਣ ਠੀਕ ਹਾਂਜੀ ਹੁਣ ਠੀਕ ਹੈ ਜੀ ਹਾਂਜੀ ਸਾਥੀ ਜੀ ਤੁਹਾਨੂੰ ਨਿਊਜ਼ੀਲੈਂਡ ਦੇ ਸਰੋਤੇ ਰੇਡੀਓ ਇਨਕਲਾਬ ਤੋਂ ਸੁਣ ਰਹੇ ਨੇ ਸੋ ਅਸੀਂ ਉਮਰ ਖਾਲ ਨਾਲ ਗੱਲ ਨਹੀਂ ਕਰ ਸਕੇ ਸੋ ਤੁਸੀਂ ਸਰੋਤਿਆਂ ਨਾਲ ਸਾਂਝ ਪਾਓ ਕਿ ਜਿਹੜਾ ਦਿੱਲੀ ਤੋਂ ਇਹ ਮਸਲਾ ਸ਼ੁਰੂ ਹੋਇਆ ਮਸਲਾ ਤਾਂ ਖੈਰ ਬਹੁਤ ਪੁਰਾਣਾ ਪਰ ਰੀਸੈਂਟਲੀ ਜਿਹੜਾ ਰਾਮਜਸ ਕਾਲਜ ਤੋਂ ਮਸਲਾ ਸ਼ੁਰੂ ਹੋਇਆ ਔਰ ਉਹਦਾ
ਹਾਂ ਮੇਰਾ ਖਿਆਲ ਹੈ ਉਸ ਗੱਲ 'ਚ ਜਾਣ ਤੋਂ ਪਹਿਲਾਂ ਅਸੀਂ ਦਮਨਪ੍ਰੀਤ ਦਾ ਖੁਦ ਦਾ ਜਿਹੜੀ ਇੰਟਰੋਡਕਸ਼ਨ ਹੈ ਉਹ ਵੀ ਚੰਗੀ ਤਰ੍ਹਾਂ ਸਰੋਤਿਆਂ ਨੂੰ ਦਈਏ ਕਿ ਦਮਨਪ੍ਰੀਤ ਤੁਸੀਂ ਖੁਦ ਦੱਸੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਤੁਸੀਂ ਕਦੋਂ ਤੋਂ ਔਰ ਤੁਸੀਂ ਕਿਹੜਾ ਵਿਸ਼ਾ ਪੜ੍ਹ ਰਹੇ ਹੋ ਕਿਹੜੇ ਲੈਵਲ 'ਤੇ ਤੁਸੀਂ ਸਟੱਡੀ ਕਰ ਰਹੇ ਹੋ
ਹਾਂਜੀ ਮੈਂ ਯੂਨੀਵਰਸਿਟੀ ਦੇ ਅੰਦਰ ਅੱਜ ਦੇ ਸਮੇਂ ਐਮ ਏ ਇੰਗਲਿਸ਼ ਕਰ ਰਿਹਾ ਤੇ ਸੈਕਿੰਡ ਈਅਰ ਦਾ ਸਟੂਡੈਂਟ ਹਾਂ ਤੇ ਨਾਲ ਦੀ ਨਾਲ ਇਸ ਤੋਂ ਪਹਿਲਾਂ ਮੈਂ ਯੂਨੀਵਰਸਿਟੀ ਚ ਕੈਮੀਕਲ ਇੰਜੀਨੀਅਰਿੰਗ ਕੀਤੀ ਹੈ ਤੇ ਮੈਂ 2009 ਤੋਂ ਯੂਨੀਵਰਸਿਟੀ ਸਟੂਡੈਂਟ ਹੀ ਹੈਗਾ ਤੇ ਅੱਜ ਦੇ ਸਮੇਂ ਮੈਂ ਐਸ ਐਫ ਐਸ ਦਾ ਪ੍ਰੈਜ਼ੀਡੈਂਟ ਵੀ ਹੈਗਾ
ਜੀ ਬਹੁਤ ਅੱਛੇ
ਤੇ ਨਾਲ ਦੀ ਨਾਲ ਸਾਥੀ ਜੀ ਸਰੋਤਿਆਂ ਨੂੰ ਵੀ ਦੱਸੋ ਕਿ ਜਿਹੜੀ ਤੁਹਾਡੀ ਜਿਹੜੀ ਐਸ ਐਫ ਐਸ ਸਟੂਡੈਂਟ ਫੋਰ ਸੋਸਾਇਟੀ ਹੈ ਉਹਨਾਂ ਦਾ ਜਿਹੜਾ ਕੰਮ ਹੈ ਉਹ ਕਿਸ ਤਰੀਕੇ ਦੇ ਨਾਲ ਉਹ ਲੋਕ ਪੱਖੀ ਹੈ ਜਾਂ ਕੀ ਉਹਨਾਂ ਦੇ ਜਿਹੜੇ ਅਸੂਲ ਨੇ ਟਾਰਗੇਟ ਕੀ ਨੇ
ਤੇ ਐਸ ਐਫ ਐਸ 2010 ਦੇ ਅੰਦਰ ਬਣੀ 28 ਸਤੰਬਰ ਨੂੰ ਬਣੀ ਜਿਹਦੇ ਭਗਤ ਸਿੰਘ ਦਾ ਜਨਮ ਦਿਵਸ ਹੁੰਦਾ ਹੈਗਾ ਤੇ ਅਸੀਂ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲਦੇ ਹਾਂ ਇੱਕ ਤਾਂ ਉਹ ਯੂਥ ਸੀਗਾ ਤੇ ਉਹ ਹਮੇਸ਼ਾ ਜਵਾਨ ਨਹੀਂ ਰਹਿੰਦਾ ਜਦੋਂ ਵੀ ਆਪਾਂ ਨੂੰ ਦੇਖਦੇ ਹਾਂ ਉਹ ਹਮੇਸ਼ਾ ਇੱਕ ਇੰਸਪੀਰੇਸ਼ਨ ਬਣਿਆ ਰਹਿੰਦਾ ਹੈਗਾ ਜਿਹੜਾ ਉਹਨਾਂ ਸੁਪਨਾ ਸੀਗਾ ਬਰਾਬਰੀ ਦੇ ਸਮਾਜ ਦਾ ਤੇ ਨਾਲ ਦੀ ਨਾਲ ਜਿਹੜੇ ਸਟੂਡੈਂਟ ਹੈਗੇ ਨੇ ਜਾਂ ਨੌਜਵਾਨ ਵਰਗ ਹੈਗਾ ਜਿਹੜਾ ਇੰਡੀਆ ਦੇ ਅੰਦਰ ਇਨਕਲਾਬ ਹੋਣਾ ਹੈਗਾ ਜਿਹੜਾ ਮਜ਼ਦੂਰ ਤੇ ਕਿਸਾਨਾਂ ਨੇ ਜਿਹਦੀ ਅਗਵਾਈ ਕਰਨੀ ਹੈ ਉਹਦੇ 'ਚ ਆਪਣਾ ਹਿੱਸਾ ਪਾਉਣ ਇਹਦੀ ਅਸੀਂ ਕੋਸ਼ਿਸ਼ ਕਰਦੇ ਹਾਂ ਇਸ ਦਿਨ ਦੇ ਰਾਹੀਂ ਤੇ ਇਹੀ ਹੈਗਾ ਮੋਟਾ ਮੋਟਾ
ਬਿਲਕੁਲ ਬਿਲਕੁਲ ਬਹੁਤ ਵਧੀਆ ਸਾਥੀ ਜੀ ਸੋਰੀ ਅਸੀਂ ਅੱਜ ਥੋੜਾ ਜਿਹਾ ਜਿੱਦਾਂ ਪਲਾਨ ਸੀ ਉਦਾਂ ਨਹੀਂ ਜਾ ਰਹੀ ਗੱਲਬਾਤ ਤੁਹਾਡੇ ਨਾਲ ਕਿਉਂਕਿ ਬਾਅਦ 'ਚ ਗੱਲਬਾਤ ਕਰਨੀ ਸੀਗੀ ਪਹਿਲਾਂ ਉਮਰ ਖਾਦਲ ਨਾਲ ਸੋ ਸਾਥੀ ਜੀ ਹੁਣ ਤੁਸੀਂ ਸਰੋਤਿਆਂ ਨਾਲ ਸਾਂਝੀ ਕਰੋ ਗੱਲ ਕਿ ਜਿਹੜਾ ਇਹ ਮਸਲਾ ਦਿੱਲੀ ਤੋਂ ਸ਼ੁਰੂ ਹੋਇਆ ਰਾਮਜਸ ਕਾਲਜ ਤੋਂ ਔਰ ਉਹਦਾ ਜਿਹੜਾ ਸੇਕ ਜਿਹੜਾ ਚੰਡੀਗੜ੍ਹ ਵਿੱਚ ਵੀ ਜਾ ਕੇ ਲੱਗਿਆ ਇਹ ਮਸਾ ਅਸਲ ਦੇ ਵਿੱਚ ਹੈ ਕੀ ਆ ਜਿਸ ਤਰੀਕੇ ਨਾਲ ਜਿਹੜੀ ਮੌਜੂਦਾ ਸਰਕਾਰ ਆ ਉਹਨੂੰ ਰੱਖ ਰਹੀ ਹੈ ਜਦਕਿ ਜਿਹੜੀ ਗੱਲ ਆ ਉਹ ਆਦਿਵਾਸਾਂ ਦੀ ਆ ਦੱਬੇ ਕੁਚਲਿਆਂ ਦੀ ਆ ਉਹਨੂੰ ਇੱਕ ਦੇਸ਼ ਧਰੋਹੀ ਜਿਹੜਾ ਮਸਲਾ ਲੋਕਾਂ ਦੇ ਸਾਹਮਣੇ ਕਿਵੇਂ ਬਣਾ ਕੇ ਰੱਖਿਆ ਜਾ ਰਿਹਾ ਹੈ
ਤੇ ਜਿਹੜਾ ਰਾਮਜਸ ਕਾਲਜ ਦੇ ਅੰਦਰ ਸੈਮੀਨਾਰ ਸੀਗਾ 2 ਦਿਨ ਦਾ
ਜੀ
ਉੱਥੇ ਜਿਹੜੇ ਵੀ ਵਰਗ ਦੱਬੇ ਕੁਚਲੇ ਹੈਗੇ ਨੇ ਚਾਹੇ ਉਹ ਦਲਿਤ ਹੈਗੇ ਨੇ ਚਾਹੇ ਆਦਿਵਾਸੀ ਨੇ ਚਾਹੇ ਹੋਮੋਸੈਕਸੁਅਲਸ ਨੇ ਚਾਹੇ ਔਰਤਾਂ ਹੈਗੀਆਂ ਨੇ ਚਾਹੇ ਤੋਂ ਬਿਨਾਂ ਹੋਰ ਜਿਹੜੇ ਚਾਹੇ ਉਹ ਕਿਸਾਨ ਹੈਗੇ ਨੇ ਚਾਹੇ ਮਜ਼ਦੂਰ ਹੈਗੇ ਨੇ ਉਹਨੂੰ ਲੈ ਕੇ ਸੈਮੀਨਾਰ ਸੀਗਾ
ਜੀ
ਤੇ ਉਹਦੇ ਅੰਦਰ ਇੱਕ ਜਿਹੜਾ ਉਹਨਾਂ ਨੇ ਪਹਿਲਾਂ ਜ਼ਾਹਰ ਕੀਤਾ ਕਿ ਜਿਹਦੇ ਨਾਲ ਸਾਨੂੰ ਦਿੱਕਤ ਹੈਗੀ ਉਹ ਸੀਗਾ ਕਿ ਆਦਿਵਾਸੀ ਏਰੀਆਜ਼ ਦੇ ਅੰਦਰ ਜਿਹੜੀ ਜੰਗ ਹੈਗੀ ਆ ਪਹਿਲੇ ਏਰੀਆ ਦੇ ਅੰਦਰ ਜਿਹਦੇ ਉੱਤੇ ਉਮਰ ਖਾਲੇ ਬੋਲਣਾ ਸੀ ਤੇ ਉਹਦਾ ਥੀਸਿਸ ਵੀ ਹੈਗਾ
ਤੇ
ਇਹ ਉਹਨੇ ਕਿ ਉਹ ਤੋਂ ਬਾਅਦ ਯੂਨੀਵਰਸਿਟੀ ਦੇ ਅੰਦਰ ਵੀ ਇਹ ਹੋਇਆ ਕਹਿੰਦੇ ਵੀ ਬਸਤਰ ਦੇ ਅੰਦਰ ਬੋਲਣ ਦੀ ਗੱਲ ਕਰਦੇ ਨੇ ਮਤਲਬ ਜਿਹੜੇ ਆਦਿਵਾਸੀ ਏਰੀਆ ਉਹਦੇ ਉੱਤੇ ਅਸੀਂ ਬੋਲਣ ਨਹੀਂ ਦੇਵਾਂਗੇ ਤੇ ਇਹ ਇੱਕ ਬਹੁਤ ਮੇਜਰ ਮੁੱਦਾ ਹੈਗਾ ਤੇ ਉੱਥੇ ਦੇਖੀਏ ਤਾਂ ਉਹਨਾਂ ਨੇ ਫਿਰ ਉਹ ਸੈਮੀਨਾਰ ਨਹੀਂ ਹੋਣ ਦਿੱਤਾ ਤੇ ਉਹ ਤੋਂ ਬਾਅਦ ਉੱਥੇ ਪੱਥਰ ਵੀ ਚਲਾਏ ਗਏ ਤੇ ਉਹ ਤੋਂ ਬਾਅਦ ਪੱਥਰ ਚਲਾਏ ਗਏ ਤਾਂ ਅਗਲੇ ਦਿਨ ਉਹਨਾਂ ਨੇ ਸਟੂਡੈਂਟ ਟੀਚਰ ਤੇ ਜਰਨਲਿਸਟਾਂ ਨੇ ਉੱਥੇ ਜਿਹੜੀ ਮਾਰਚ ਵੀ ਕੱਢੀ ਤੇ ਉਹ ਤੋਂ ਬਾਅਦ ਫਿਰ ਵੀ ਉਹਨਾਂ ਨੂੰ ਫੜ ਕੇ ਕੁੱਟਿਆ ਗਿਆ ਇੱਕ ਪ੍ਰੋਫੈਸਰ ਸੀਗਾ ਉਹਦੇ ਗਲੇ ਦੇ ਅੰਦਰ ਮਫਲਰ ਪਾ ਕੇ ਉਹਨੂੰ ਮਤਲਬ ਕਿ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਗਲਾ ਕੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਸਾਰੀਆਂ ਚੀਜ਼ਾਂ ਉੱਥੇ ਹੋਈਆਂ ਤੇ ਉਹ ਤੋਂ ਬਾਅਦ ਵੱਡਾ ਪ੍ਰੋਟੈਸਟ ਵੀ ਹੋਇਆ ਫਿਰ ਗੁਰਮੇਹਰ ਕੌਰ ਦਾ ਕੀ ਸੀਨ ਆਉਂਦਾ ਵਿੱਚ ਨੂੰ ਉਹ ਵੀ ਆਪਾਂ ਦੇਖਦੇ ਹਾਂ ਹਨਾ ਜਿਹੜੀ ਮਾਰਟਿਰ ਦੀ ਸ਼ੋਟ ਹੈਗੀ ਹੈ ਉਸੇ ਦਾ ਇੰਪ੍ਰੈਸ਼ਨ ਹੈਗਾ ਮਤਲਬ ਕਿ ਸਾਡਾ ਮੰਨਣਾ ਕਿ ਜਿੱਥੇ ਵੀ ਇਨਜਸਟਿਸ ਹੋ ਰਿਹਾ ਹੈਗਾ ਉਹ ਹਰ ਜਗ੍ਹਾ ਦੀ ਜਸਟਿਸ ਦੇ ਲਈ ਖਤਰਾ ਹੈਗਾ ਹਰ ਜਗ੍ਹਾ ਦੇ ਇਨਸਾਫ਼ ਦੇ ਲਈ ਤੇ ਸਾਡਾ ਉਹਦੇ ਬੋਲਣਾ ਮੰਨ ਕੇ ਅਸੀਂ ਉਹਦੇ ਬੋਲੇ ਵੀ ਤੇ ਖਾਸ ਤੌਰ ਤੇ ਜਿਹੜਾ ਆਦਿਵਾਸੀ ਏਰੀਆ ਦੇ ਅੰਦਰ ਜੰਗ ਦਾ ਮਸਲਾ ਬਸਤਰ ਦਾ ਏਰੀਆ ਜਿੱਥੇ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦੀ ਇੱਕ ਰਿਪੋਰਟ ਆਈ ਹੈ ਜਨਵਰੀ ਦੇ ਅੰਦਰ 16 ਆਦਿਵਾਸੀ ਔਰਤਾਂ ਦਾ ਰੇਪ ਕੀਤਾ ਗਿਆ ਪੈਰਾਮਿਲਟਰੀ ਫੋਰਸਿਸ ਦੇ ਦੁਆਰਾ ਉਹ ਤੋਂ ਬਾਅਦ ਏਬੀਵੀਪੀ ਨੇ ਚੰਡੀਗੜ੍ਹ ਦੇ ਅੰਦਰ ਚੱਕਿਆ ਕਿ ਅਸੀਂ ਇੰਡੀਅਨ ਆਰਮੀ ਨੂੰ ਰਿਪੋਰਟ ਕਹਿੰਦੇ ਹਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਹਾਂਜੀ ਉਹ ਤੋਂ ਬਾਅਦ ਜਦੋਂ ਉਹਨਾਂ ਨੇ ਪ੍ਰੋਟੈਸਟ ਕੀਤਾ ਤਾਂ ਇੱਕ ਮੀਡੀਆ ਪਰਸਨ ਆਇਆ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਨੇ ਕਿਹਾ ਕਿ ਮੈਂ ਮੋਡਰੇਟਰ ਬਣੂੰਗਾ ਤੁਸੀਂ ਇੱਕ ਦੂਜੇ ਦੇ ਅਗੇਂਸਟ ਪ੍ਰੋਟੈਸਟ ਤਾਂ ਕਰੀ ਜਾਂਦੇ ਹੋ ਪਰ ਤੁਸੀਂ ਆਹਮੋ ਸਾਹਮਣੇ ਆ ਕੇ ਡਿਬੇਟ ਕਰੋ ਅਸੀਂ ਕਿਹਾ ਵੀ ਸਾਨੂੰ ਅਸੈਪਟਡ ਹੈਗਾ ਜਦੋਂ ਤੁਸੀਂ ਡਿਬੇਟ ਕਰਨ ਲੱਗੇ ਮੈਂ ਉਹ ਤੋਂ ਬਾਅਦ ਗੱਲ ਸ਼ੁਰੂ ਹੀ ਕਰਨ ਲੱਗਿਆ ਉਹਨਾਂ ਨੇ ਮੈਨੂੰ ਟੋਕਤਾ ਏਬੀਵੀਪੀ ਨੇ ਉਦੋਂ ਮੈਂ ਕਿਹਾ ਕਿ ਇੱਕ ਵਾਰੀ ਤੁਸੀਂ ਮੈਨੂੰ ਗੱਲ ਰੱਖਣ ਨੂੰ ਉਹ ਤੁਸੀਂ ਪੂਰੀ ਰੱਖ ਸਕਦੇ ਹੋ ਤੁਹਾਨੂੰ ਉਧਾਰ ਹੈਗਾ ਉਹਨਾਂ ਨੇ ਫਿਰ ਰੋਕਤਾ ਫਿਰ ਉਹ ਤੋਂ ਬਾਅਦ ਮੈਨੂੰ ਇੱਕ ਪੁਲਿਸ ਨੇ ਆ ਕੇ ਸਾਨੂੰ ਅਡਡ ਕਰਤਾ ਵੀ ਇਹ ਮਾਹੌਲ ਨੀ ਹੈਗਾ, ਡਿਬੇਟ ਦਾ ਇੱਥੇ ਲੜਾਈ ਹੋ ਸਕਦੀ ਹੈ। ਤੇ ਉਹ ਤੋਂ ਬਾਅਦ ਸਾਨੂੰ ਮੈਨੂੰ ਇੱਕ ਹੋਰ ਮੀਡੀਆ ਵਾਲਾ ਬੰਦਾ ਬਾਈਕ ਲੈਣ ਲਈ ਲੈ ਗਿਆ ਤੇ ਉਹਨਾਂ ਨੇ ਫਿਰ ਮੈਨੂੰ ਬੁਲਾਉਣਾ ਸ਼ੁਰੂ ਕਰਤਾ ਵੀ ਆਇਆ ਤੈਨੂੰ ਦੇਖਦੇ ਹਾਂ, ਤਾਂ ਸਾਡੀ ਆਰਗਨਾਈਜੇਸ਼ਨ ਦੇ ਬੰਦੇ ਅੱਗੇ ਹੋ ਗਏ ਤੇ ਉਹ ਤੋਂ ਬਾਅਦ ਫਿਰ ਝੜਪ ਹੋ ਗਈ ਫਿਰ ਲੜਾਈ ਹੋਈ।
ਇਹ ਕਿਹੜੀ ਤਰੀਕ ਦੀ?
ਚਾਰ ਬੰਦੇ ਚੱਕ ਲਿਆ ਗਿਆ।
ਹਾਂਜੀ, ਇਹ ਪਹਿਲੀ ਜਿਹੜੀ ਕਾਨਫਰੰਸ ਸੀ ਉਹਦੀ ਗੱਲ ਹੈ ਜੀ?
ਨਾ ਇਹ ਚੰਡੀਗੜ੍ਹ ਦੀ ਗੱਲ ਆ, ਉਹ ਤੋਂ ਬਾਅਦ ਕਾਨਫਰੰਸ ਦੀ ਗੱਲ ਆ ਰਹੀ ਹੈ।
ਹਾਂਜੀ ਹਾਂਜੀ,
ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਸੀਮਾ ਆਜ਼ਾਦ ਨੂੰ ਬੋਲਣ ਨਹੀਂ ਦੇਵਾਂਗੇ ਜਿਹੜੀ ਸਾਡੀ ਤੁਹਾਡੀ ਕਾਨਫਰੰਸ ਸੀਗੀ 3 ਮਾਰਚ ਦੀ
ਜੀ।
ਉਹ ਤੋਂ ਬਾਅਦ ਯੂਨੀਵਰਸਿਟੀ ਨੇ ਵੀ
ਹੈਲੋ
ਮੇਰੇ ਖਿਆਲ ਜੀ ਕਾਲ ਕੱਟ ਹੋ
ਗਈ। ਹਾਂ, ਲਾਈਨ ਡ੍ਰੌਪ ਹੋ ਗਈ
ਸ਼ਾਇਦ। ਹੈਲੋ ਸਾਥੀ ਜੀ, ਤੁਸੀਂ ਲਾਈਨ ਤੇ ਹੋ? ਹਾਂ, ਇਹਨਾਂ ਨੂੰ ਮੁੜ ਕੇ ਕਾਲ ਕਰਨ ਦੀ ਕੋਸ਼ਿਸ਼ ਕਰਦੇ ਹਾਂ
ਜੀ। ਦੋਸਤੋ, ਇੱਕ ਵਾਰ ਫਿਰ ਸਾਥੀ ਦਮਨਪ੍ਰੀਤ ਸਾਡੇ ਨਾਲ ਹੋ ਗਏ ਨੇ। ਤੋ ਹਾਂਜੀ ਦਮਨਪ੍ਰੀਤ, ਤੁਸੀਂ ਆਪਣੀ ਗੱਲ ਜਾਰੀ ਰੱਖੋ।
ਉਹ ਤੋਂ ਬਾਅਦ ਯੂਨੀਵਰਸਿਟੀ ਦੇ ਅੰਦਰ ਮੈਂ ਚੰਡੀਗੜ੍ਹ ਫਿਰ ਆਉਣਾ, ਪੰਜਾਬ ਯੂਨੀਵਰਸਿਟੀ ਦੇ ਅੰਦਰ ਉਹਨਾਂ ਨੇ ਸਾਡੇ ਇੱਕ ਸੈਮੀਨਾਰ ਰੱਖਿਆ ਹੋਇਆ ਸੀ, ਇੱਕ ਕਾਨਫਰੰਸ ਸੀਗੀ ਜਥੇਬੰਦੀ, ਦੂਜੀ ਕਾਨਫਰੰਸ। ਉਹਦੇ ਅੰਦਰ ਸੀਮਾ ਆਜ਼ਾਦ ਨੇ ਬੋਲਣ ਆਉਣਾ ਸੀ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸੀਮਾ ਆਜ਼ਾਦ ਨੂੰ ਬੋਲਣ ਨੀ ਦੇਣਾ। ਤੇ ਫਿਰ ਉਹ ਤੋਂ ਬਾਅਦ ਅਥਾਰਿਟੀ ਵੀ ਹੱਕ ਜਾ ਕੇ ਪੁੱਛੀ ਵੀ ਇੱਥੇ ਕੋਈ ਵਾਇਲੈਂਸ ਟਾਈਪ ਇਹੋ ਜਿਹਾ ਕੋਈ ਇੰਸੀਡੈਂਟ ਹੋ ਸਕਦਾ ਕਿ ਅਸੀਂ ਉਹਨੂੰ ਬੋਲਣ ਨੀ ਦੇਵਾਂਗੇ। ਤਾਂ ਉਹੀ ਤੋਂ ਰਾਮਜਸ ਕਾਲਜ ਦੇ ਅੰਦਰ ਉਹੀ ਇੱਥੇ ਮਤਲਬ ਕਿ ਇੱਕ ਫਿਰ ਦੁਬਾਰਾ ਤੋਂ ਰਾਈਮ ਹੋ ਰਿਹਾ ਸੀਗਾ। ਤੇ ਫਿਰ ਸਾਨੂੰ ਇਹ ਸੀਗਾ ਕਿ ਇਹਦੇ ਉੱਤੇ ਸਟੈਂਡ ਲੈਣਾ ਜ਼ਰੂਰੀ ਹੈ ਕਿ ਅਸੀਂ ਸੈਮੀਨਾਰ ਕੈਂਸਲ ਨਹੀਂ ਹੋਣ ਦੇਣਾ। ਤੇ ਉਸ ਤੋਂ ਬਾਅਦ ਫਿਰ ਸਟੂਡੈਂਟਸ ਨੇ ਸਟੈਂਡ ਵੀ ਲਿਆ ਤੇ ਫਿਰ ਅਸੀਂ ਓਪਨ ਦੇ ਅੰਦਰੋਂ ਸੈਮੀਨਾਰ ਕੀਤਾ।
ਜੀ ਸਾਥੀ ਜੀ, ਮੈਂ ਤੁਹਾਨੂੰ ਰੁਕਣਾ ਚਾਹੂੰਗਾ ਸਰੋਤਿਆਂ ਦੇ ਨਾਲ, ਥੋੜੀ ਜਿਹੀ ਸਾਂਝ ਪਾਓ ਕਿ ਸੀਮਾ ਆਜ਼ਾਦ ਨੇ ਉਹ ਕਿਹੋ ਜਿਹੇ ਐਕਟੀਵਿਸਟ ਨੇ, ਉਹਨਾਂ ਦੀ ਐਕਟੀਵਿਟੀ ਹੁਣ ਤੱਕ ਕੀ ਰਹੀ ਆ ਔਰ ਕਿਹੜਾ ਕਿਹੜਾ ਸੰਘਰਸ਼ ਕਰ ਚੁੱਕੇ ਨੇ, ਕਿਉਂਕਿ ਬਹੁਤ ਜ਼ਰੂਰੀ ਹੈ ਜਿਹੜੇ ਸਾਡੇ ਸੁਣ ਰਹੇ ਨੇ ਸਰੋਤੇ।
ਹਾਂਜੀ, ਸੀਮਾ ਆਜ਼ਾਦ ਇੱਕ ਤਾਂ ਸਟੂਡੈਂਟ ਐਕਟੀਵਿਸਟ ਰਹੇ ਨੇ, ਉਹ ਪਹਿਲਾਂ ਇਲਾਹਾਬਾਦ ਦੇ ਅੰਦਰ ਕੰਮ ਕਰਦੇ ਰਹੇ ਨੇ
ਜੀ।
ਤੇ ਉਹ ਤੋਂ ਬਾਅਦ ਉਹ ਇੱਕ ਅੱਜ ਦੇ ਸਮੇਂ ਦਸਤਕ ਮੈਗਜ਼ੀਨ ਦੇ ਐਡੀਟਰ ਵੀ ਨੇ, ਫ੍ਰੀਲਾਂਸਰ ਜਰਨਲਿਸਟ ਨੇ ਉਹ
ਜੀ।
ਤੇ ਉਹਨਾਂ ਤੇ ਇੱਕ ਵਾਰ ਜਿਹੜਾ UAP ਦਾ ਕੇਸ ਵੀ ਲੱਗਿਆ, ਸਟੇਸ਼ਨ ਲਾਜ਼ ਵੀ ਲੱਗੇ, ਤਾਂ ਜਿਹੜੀ ਲੋਅਰ ਕੋਰਟ ਸੀ ਉਹਨਾਂ ਨੇ ਉਹਨੂੰ ਕਨਵਿਕਟ ਵੀ ਕੀਤਾ, ਲਾਈਫ ਇੰਪ੍ਰਿਜ਼ਨਮੈਂਟ ਵੀ ਦਿੱਤੀ, ਬਟ ਉਹ ਤੋਂ ਬਾਅਦ ਹਾਈ ਕੋਰਟ ਨੇ ਉਹਨਾਂ ਨੂੰ ਛੱਡਤਾ
ਜੀ,
ਬੇਲ ਮਤਲਬ ਕਿ ਉਹਨਾਂ ਨੂੰ ਬੇਲ ਦਿੱਤੀ। ਤੇ ਉਹ ਬੇਲ ਦੇ ਉੱਤੇ ਕੋਈ ਕੰਡੀਸ਼ਨ ਵੀ ਨਹੀਂ ਹੈਗੀ ਬਿਲਕੁਲ। ਤੇ ਜੇ ਮੈਂ ਉਹ ਸਟੀਸ਼ਨ ਦੀ ਗੱਲ ਕਰਾਂ ਕਿਵੇਂ ਲੱਗੀ, ਤਾਂ ਉੱਤੋਂ ਭਗਤ ਸਿੰਘ ਦੀਆਂ ਬੁੱਕਸ ਮਿਲੀਆਂ ਜਦੋਂ ਉਹ ਦਿੱਲੀ ਬੁੱਕ ਫੈਸਟ ਤੋਂ ਆ ਰਹੀ ਸੀ, ਤਾਂ ਉਹ ਕਹਿੰਦੇ ਵੀ 47 ਤੋਂ ਪਹਿਲਾਂ ਪੜ੍ਹਨਾ ਸੀ, ਹੁਣ ਕਿਉਂ ਪੜ੍ਹ ਰਹੇ ਹੋ? ਤਾਂ ਉਹ ਮੀਡੀਆ ਦੇ ਸਮੇਂ ਪੜ੍ਹਦੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪ ਵੀ ਕੁਛ ਮਟੀਰੀਅਲ ਐਡ ਕੀਤਾ ਤੇ ਫਿਰ ਕੇਸ ਪਾਏ ਗਏ ਸੀਮਾ ਆਜ਼ਾਦ ਦੇ ਬਾਰੇ। ਹਾਂਜੀ
ਜੀ ਸਾਥੀ ਜੀ, ਸੋ ਮੇਰੇ ਖਿਆਲ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਇਹ ਡਿਕਲੇਅਰ ਕੀਤਾ ਕਿ ਸਾਡੀ ਕਾਨਫਰੰਸ ਦੇ ਵਿੱਚ ਸੀਮਾ ਆਜ਼ਾਦ ਹੋਣੀ ਆਉਣਗੇ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਉਹਨਾਂ ਨੇ ਸਰਕਾਰਾਂ ਦੇ ਦਬਾਅ ਹੇਠ ਕਿਸ ਤਰ੍ਹਾਂ ਤੁਹਾਨੂੰ ਉਹ ਜਿਹੜਾ ਜਿੱਥੇ ਫੰਕਸ਼ਨ ਮੇਨ ਹੋਣਾ ਸੀ ਤੁਹਾਨੂੰ ਨਹੀਂ ਹੋਣ ਦਿੱਤਾ, ਉਹ ਤੁਸੀਂ ਗਾਹਾਂ ਗੱਲ ਕਰੋ।
ਅਸਲ ਚ ਅਸੀਂ ਇੱਕ ਲਾਅ ਆਡੀਟੋਰੀਅਮ ਬੁੱਕ ਕੀਤਾ ਸੀਗਾ ਯੂਨੀਵਰਸਿਟੀ ਦੇ ਅੰਦਰ
ਜੀ,
ਤੇ ਉਹਦੀ ਪਰਮਿਸ਼ਨ ਸਾਨੂੰ 2 ਹਫ਼ਤੇ ਤੋਂ ਪਹਿਲਾਂ ਮਿਲ ਗਈ ਸੀ। ਤੇ ਪਰ ਜਦੋਂ ਸਿਰਫ 4 ਦਿਨ ਪਹਿਲਾਂ ABVP ਨੇ ਧਮਕੀ ਦਿੱਤੀ ਤਾਂ ਉਹਨਾਂ ਨੇ ਉਹ ਕੈਂਸਲ ਕਰਤਾ ਹਾਲ। ਤੇ ਉਹਨਾਂ ਨੇ ਕਿਹਾ ਕਿ ਮਤਲਬ ਕਿ ਸਾਨੂੰ ਸ਼ਾਂਤੀ ਬਣਾਈ ਰੱਖਣੀ ਹੈ। ਅਸੀਂ ਕਿਹਾ ਵੀ ਸਾਨੂੰ ਸ਼ਾਂਤੀ ਦੇ ਹੱਕ ਚ ਅਸੀਂ ਹੈਗੇ ਹਾਂ, ਪਰ ਅਸੀਂ ਮੁਰਦਾ ਸ਼ਾਂਤੀ ਦੇ ਹੱਕ ਚ ਨਹੀਂ ਹੈਗੇ,
ਇੱਕ
ਬੰਦੇ ਦੀ ਜਿਹੜੀ ਹੈਗੀ ਹੈ ਆਵਾਜ਼ ਬੰਦ ਕੀਤੀ ਜਾਵੇ। ਤੇ ਉਹਦੇ ਲਈ ਉਹਨੂੰ ਲੈ ਕੇ ਫਿਰ ਅਸੀਂ ਇੱਥੇ ਮਤਲਬ ਕਿ ਲੀਫਲੈਟ ਵੀ ਕੱਢਿਆ, ਇੱਥੇ ਪੋਸਟਿੰਗ ਵੀ ਕੀਤੀ, ਸੈਮੀਨਾਰ ਹੋਣਾ ਜ਼ਰੂਰੀ ਹੈ, ਫਰੀਡਮ ਆਫ ਸਪੀਚ ਤੇ ਹਮਲਾ ਹੈਗਾ, ਤੇ ਜੇ ਇਸ ਵਾਰੀ ਰੋਕ ਲਿਆ ਤਾਂ ਹਰ ਵਾਰੀ ਰੋਕਿਆ ਜਾਊਗਾ।
ਬਿਲਕੁਲ ਬਿਲਕੁਲ।
ਤੇ ਸਾਡਾ ਸ਼ੁਰੂ ਤੋਂ ਹੀ ਇਹਦੇ ਅੰਦਰ ਸਟੈਂਡ ਰਿਹਾ ਕਿ ਜੇ ਕਿਸੇ ਸਪੀਕਰ ਦੇ ਨਾਲ, ਜੇ ਕਿਸੇ ਵਿਚਾਰ ਦੇ ਨਾਲ ਕਿਸੇ ਦੀ ਅਸਹਿਮਤੀ ਹੈਗੀ ਆ, ਉਹ ਸਾਡੇ ਅਗੇਂਸਟ ਸੈਮੀਨਾਰ ਕਰ ਸਕਦਾ, ਉਹ ਸਾਡੇ ਅਗੇਂਸਟ ਪ੍ਰੋਟੈਸਟ ਕਰ ਸਕਦਾ ਹੈਗਾ, ਡੈਮੋਕ੍ਰੇਸੀ ਚ ਵੀ ਚੀਜ਼ਾਂ ਵਰਕਆਊਟ ਕਰਦੀਆਂ ਨੇ. ਪਰ ਉਹ ਤੋਂ ਬਾਅਦ ਫਿਰ ਸਾਨੂੰ ਪੁਲਿਸ ਨੇ ਵੀ ਇੱਥੇ ਡੀਐਸਪੀ ਨਾਲ ਮੀਟਿੰਗ ਹੋਈ, ਏਡੀਸੀ ਨਾਲ ਮੀਟਿੰਗ ਹੋਈ, ਤੇ ਉਹਦੇ ਅੰਦਰ ਉਹਨਾਂ ਨੇ ਕਿਹਾ ਕਿ ਸੀਮਾ ਆਜ਼ਾਦ ਨਹੀਂ ਬੋਲੂਗੀ ਤੇ ਬਾਕੀ ਤੁਸੀਂ ਪ੍ਰੋਗਰਾਮ ਜਿਵੇਂ ਕਰਾਉਣਾ ਉਹ ਤੁਸੀਂ ਕਰਾ ਸਕਦੇ ਹੋ. ਪਰ ਸਾਨੂੰ ਸੀਗਾ ਕਿ ਸੀਮਾ ਆਜ਼ਾਦ ਦਾ ਬੋਲਣਾ ਜ਼ਰੂਰੀ ਆ, ਕਿਉਂਕਿ ਜੇ ਇਸ ਵਾਰ ਨਹੀਂ ਤਾਂ ਫਿਰ ਹਰ ਵਾਰੀ ਦਿੱਕਤ ਆਇਆ ਕਰੂਗੀ, ਐਵੇਂ ਕੋਈ ਵੀ ਉੱਠ ਕੇ ਕਹਿ ਦਿਆ ਕਰੂਗਾ. ਤਾਂ ਫਿਰ ਉਹਦੇ ਚ ਅਸੀਂ ਸਟੈਂਡ ਵੀ ਲਿਆ ਤੇ ਸਾਡੇ ਲਈ ਇੱਕ ਤਾਂ ਯੂਨੀਵਰਸਿਟੀ ਦੇ ਸਾਰੇ ਗੇਟ ਸੀਲ ਕੀਤੇ ਹੋਏ ਸੀ, ਮਤਲਬ ਕਿ ਪੁਲਿਸ ਸੀਗੀ ਉੱਥੇ. ਸਾਡੇ ਲਈ ਇੱਕ ਪਹਿਲਾ ਚੈਲੇਂਜ ਸੀਗਾ ਵੀ ਉਹਨੂੰ ਐਂਟਰ ਕਿਵੇਂ ਕਰਾਉਣਾ ਹੈਗਾ, ਤੇ ਉਹ ਐਂਟਰ ਕਰਾਉਣ ਚ ਕਾਮਯਾਬ ਰਹੇ. ਉਸ ਤੋਂ ਬਾਅਦ ਦੂਜਾ ਚੈਲੇਂਜ ਸੀਗਾ ਵੀ ਉਹਨਾਂ ਨੇ ਕਿਹਾ ਜੇ ਬੋਲਣਾ ਹੋਊਗੀ ਅਸੀਂ ਫਿਰ ਅਰੈਸਟ ਕਰਨਾ ਹੈਗਾ. ਤਾਂ ਫਿਰ ਸਾਨੂੰ ਇਹ ਸੀਗਾ ਕਿ ਬੋਲਣਾ, ਉਹਨੂੰ ਬੁਲਾਉਣਾ ਵੀ ਹੈਗਾ ਤੇ ਉਹ ਅਰੈਸਟ ਵੀ ਨਹੀਂ ਹੋਣ ਦੇਣੀ.
ਬਿਲਕੁਲ.
ਤੇ ਉਸ ਤੋਂ ਬਾਅਦ ਫਿਰ ਉਹਨੂੰ ਬਾਹਰ ਵੀ ਕੱਢਣਾ ਸੀਗਾ ਅਸੀਂ ਬਾਹਰ ਵੀ ਸੇਫਲੀ, ਤਾਂ ਉਹਦੇ ਚ ਵੀ ਅਸੀਂ ਕਾਮਯਾਬ ਰਹੇ. ਤਾਂ ਅਸੀਂ ਇੱਕ ਤਾਂ ਦਮਾਲਾ ਬੰਨ ਕੇ ਹੋ ਆਈ ਤੇ ਉਹਦਾ ਨਾਮ ਵੀ ਜਿਹੜਾ ਹੈਗਾ ਹਰਿਆਣੇ ਤੋਂ ਪ੍ਰੀਤੀ ਨਾਲ ਉਹਦਾ ਨਾਮ ਅਸੀਂ ਦਿਆ ਸੀਗਾ, ਤੇ ਤਾਂ ਕਿ ਉਹ ਫਿਰ ਉਹ ਬੋਲ ਕੇ ਚਲੇ ਗਏ. ਹਾਂਜੀ, ਉੱਥੇ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ.
ਸਹੀ ਮਾਨਿਆਂ ਚ ਚੰਦਰ ਸ਼ੇਖਰ ਆਜ਼ਾਦ ਹੋਰਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਦਿਖਾਇਆ ਤੁਸੀਂ ਸਾਰਿਆਂ ਨੇ. ਹਾਂਜੀ
ਹਾਂਜੀ ਸਾਥੀ ਜੀ, ਕਿਉਂਕਿ ਮਸਲਾ ਬਹੁਤ ਜ਼ਿਆਦਾ ਫਿਲਸੋਫਿਕਲੀ ਜਿਹੜਾ ਜਦੋਂ ਵੀ ਆਦੀਵਾਸੀਆਂ ਦੀ ਘੱਟ ਗਿਣਤੀਆਂ ਦੀ ਜਦੋਂ ਗੱਲ ਹੁੰਦੀ ਹਿੰਦੁਸਤਾਨ ਦੇ ਵਿੱਚ, ਚਾਹੇ ਉਹ ਅੰਗਰੇਜ਼ਾਂ ਦਾ ਰਾਜ ਸੀਗਾ ਤੇ ਚਾਹੇ ਅਖੌਤੀ ਆਜ਼ਾਦੀ ਤੋਂ ਬਾਅਦ, ਇਹਨਾਂ ਸਰਕਾਰਾਂ ਨੂੰ ਅਸਲ ਦੇ ਵਿੱਚ ਜਿਹੜੇ ਲੋਕ ਜਲ ਜੰਗਲ ਤੇ ਜ਼ਮੀਨ ਦੀ ਲੜਾਈ ਕਰਦੇ ਪਏ ਨੇ ਉਹਨਾਂ ਨਾਲ ਇਹਨਾਂ ਨੂੰ ਤਕਲੀਫ ਕੀ ਹੈ ਜਿਹੜਾ ਇਹਨਾਂ ਦੇ ਹੱਕ ਚ ਬੋਲਦੇ ਨੇ?
ਤੇ ਇੱਕ ਤਾਂ ਜਿਹੜਾ ਪਿਛਲੇ ਸਮੇਂ ਦੇ ਅੰਦਰ ਵੀ ਰਿਹਾ, ਅੰਗਰੇਜ਼ਾਂ ਦੇ ਅੰਦਰ ਵੀ ਬਹੁਤ ਸਾਰੇ ਸਟਰਗਲ ਦਿਖਦੇ ਨੇ ਆਪਾਂ ਨੂੰ ਆਦੀਵਾਸੀਆਂ ਦੇ, ਚਾਹੇ ਉਹ ਉਹਨੂੰ ਬਿਰਸਾ ਮੁੰਡਾ ਲੀਡ ਕਰ ਰਿਹਾ, ਚਾਹੇ ਮੁੰਡਾ ਸਰ ਲੀਡ ਕਰ ਰਿਹਾ, ਉੱਥੇ ਟ੍ਰਾਈਬਲ ਏਰੀਆਜ਼ ਦੇ ਅੰਦਰ, ਸੰਸਾਲ ਵਾਲਾ ਏਰੀਆ ਹੋ ਗਿਆ ਤੇ ਝਾਰਖੰਡ ਬਸਤਰ ਦਾ ਏਰੀਆ ਹੋ ਗਿਆ, ਤੇ ਉਹ ਤੋਂ ਬਾਅਦ ਵੀ ਜਿਵੇਂ ਮੈਂ ਅੱਜ ਦੇ ਥੋੜਾ ਮੌਜੂਦਾ ਦੌਰ ਤੇ ਗੱਲ ਕੀਤੀ ਕਰਾਂ, ਤਾਂ ਜਿੱਥੇ ਆਦੀਵਾਸੀ ਰਹਿੰਦੇ ਨੇ ਆਪਾਂ ਉਹਦੇ ਮੈਪ ਤੇ ਨਜ਼ਰ ਮਾਰੀਏ ਹਨਾ, ਤੇ ਨਾਲ ਦੀ ਨਾਲ ਜਿੱਥੇ ਮਿਨਰਲ ਹੈਗੇ ਨੇ ਇੰਡੀਆ ਦੇ ਅੰਦਰ ਹਨਾ, ਉਹਦੇ ਮੈਪ ਤੇ ਨਜ਼ਰ ਮਾਰੀਏ ਤਾਂ ਉਹ ਮੈਪ ਬਿਲਕੁਲ ਓਵਰਲੈਪ ਕਰਦੇ ਨੇ, ਬਿਲਕੁਲ ਇਕੱਠੇ ਨੇ. ਤੇ ਉਹ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜਿਵੇਂ ਅਰੁੰਧਤੀ ਰੋਏ ਵੀ ਆਪਣੀ ਬੁੱਕ ਦੇ ਅੰਦਰ ਲਿਖੀ ਹੋਈ ਹੈ ਵਾਕਿੰਗ ਵਿਦ ਕਾਮਰੇਡ ਦੇ ਅੰਦਰ, 5,000 ਦੇ ਮਿਨਰਲ ਦੇ ਪਿੱਛੇ ਇੰਡੀਆ ਕੋਲ ਸਿਰਫ 27 ਰੋਇਲਟੀ ਆਉਂਦੀ ਹੈ. ਤੇ ਉਹਦੇ ਨਾਲ ਨਾਲ ਮਤਲਬ ਕਿ ਆਦੀਵਾਸੀ ਨੂੰ ਉਹ ਟਾਟਾ ਜਿੰਦਲ ਤੇ ਪੋਸਕੋ ਤੇ ਵੇਦੰਤਾ ਵਰਗੀ ਕੰਪਨੀਆਂ ਨੂੰ ਸਰਕਾਰ 100 MOU ਸਾਈਨ ਕਰ ਰਹੀ ਹੈ, ਇਹਨਾਂ ਨੂੰ ਦੇ ਰਹੀ ਹੈ. ਤੇ ਨਾਲ ਦੀ ਨਾਲ ਇਹ ਵੀ ਅਸੀਂ ਤੁਹਾਨੂੰ ਅਸੀਂ ਜ਼ਿੰਮੇਵਾਰੀ ਦਿੰਦੇ ਹਾਂ ਕਿ ਤੁਸੀਂ ਮਿਨਰਲ ਦੇ ਇੱਥੋਂ ਲਿਜਾ ਸਕਦੇ ਹੋ. ਤਾਂ ਉਹਦੇ ਲਈ ਇੱਕ ਜੰਗ ਛੇੜ ਰੱਖੀ ਆ ਆਦੀਵਾਸੀਆਂ ਦੇ ਉੱਤੇ, ਉਹਨਾਂ ਨੂੰ ਮਾਰਿਆ ਜਾ ਰਿਹਾ ਹੈਗਾ, ਟੋਰਚਰ ਹੋ ਰਹੇ ਨੇ ਤੇ ਘਰ ਜਲਾਏ ਜਾ ਰਹੇ ਨੇ, ਆਹ ਤਰੀਕੇ ਦਾ ਸਿਨੇਰੀਓ ਹੈਗਾ ਪੂਰਾ. ਤੇ ਉਹ ਸਰਕਾਰ ਦਾ ਟਿਲਟ ਕਿਹੜੇ ਪਾਸੇ ਆ, ਤਾਂ ਉਹ ਉੱਥੋਂ ਸਾਰੀ ਚੀਜ਼ਾਂ ਬਾਹਰ ਨਿਕਲ ਕੇ ਆਉਂਦੀਆਂ ਨੇ.
ਸੋ ਜਿਹੜੀ ਜਿਹੜੀ ਸਰਕਾਰ ਦੀ ਦੇਸ਼ ਭਗਤੀ ਆ ਉਹ ਮਤਲਬ ਆਦੀਵਾਸੀਆਂ ਦੇ ਨਾਲ, ਉਹਨਾਂ ਦੀ ਕੋਈ ਉਹ ਦੇਸ਼ ਇਸ ਦੇਸ਼ ਦੇ ਵਾਸੀ ਨਹੀਂ ਗੇ, ਉਹਨਾਂ ਦੇ ਨਾਲ ਜਿੰਨਾ ਮਰਜ਼ੀ ਧੱਕਾ ਸਦੀਆਂ ਤੋਂ ਜਿਹੜਾ ਹੁੰਦਾ ਆ ਦਲਿਤਾਂ ਦੇ ਨਾਲ ਆਦੀਵਾਸੀਆਂ ਨਾਲ ਉਹ ਹੁੰਦਾ ਰਹੇ. ਔਰ ਸਾਥੀ ਜਿਹੜੀ ਬੜੀ ਇੱਕ ਨਮੋਸ਼ੀ ਵਾਲੀ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ ਦੇਸ਼ ਭਗਤੀ ਦਾ ਜਿਹੜਾ ਇੱਕ ਨੈਸ਼ਨਲਿਸਟ ਨੈਸ਼ਨਲਿਜ਼ਮ ਦਾ ਰਾਸ਼ਟਰਵਾਦ ਦੇ ਉੱਪਰ ਜਿਹੜਾ ਵੀ ਕੋਈ ਇਹੋ ਜਿਹੀ ਗੱਲਬਾਤ ਕਰਦਾ, ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਕਿ ਉਮਰ ਖਾਦਲ ਨੇ ਜਿਹੜਾ ਲੈਕਚਰ ਉੱਥੇ ਕਰਨਾ ਸੀਗਾ, ਉਹ ਵੀ ਬਿਲਕੁਲ ਇਸੇ ਹੀ ਮਸਲੇ ਤੇ ਆਦੀਵਾਸੀਆਂ ਦੇ ਮਸਲੇ ਦੇ ਉੱਪਰ ਸੀਗਾ, ਪਰ ਉਹਦੇ ਉੱਪਰ ਇੱਕ ਦੇਸ਼ ਧਰੋਹੀ ਦਾ ਉੱਤੇ ਇੱਕ ਲਾ ਕੇ ਇਲਜ਼ਾਮ ਲਾ ਕੇ ਉਹਨਾਂ ਨੂੰ ਇਸ ਗੱਲਾਂ ਤੋਂ ਰੋਕਿਆ ਜਾ ਰਿਹਾ. ਤੁਹਾਡੇ ਸਾਥੀ ਚ ਤੁਸੀਂ ਉੱਥੇ ਹਿੰਦੁਸਤਾਨ ਚ ਵਿਚਰਦੇ ਹੋ, ਨੌਜਵਾਨਾਂ ਦੇ ਵਿੱਚ ਤੁਸੀਂ ਇੱਕ ਭਾਰਤ ਦੇ ਮੈਂ ਕਹੂੰਗਾ ਕਿ ਇੱਕ ਜਾਗੇ ਹੋਏ ਨੌਜਵਾਨ ਹੋ, ਸੋ ਕਿਸ ਤਰੀਕੇ ਨਾਲ ਜਿਹੜਾ ਇਹ ਜਿਹੜਾ ਫਾਸ਼ੀਵਾਦ ਹੈ ਉਹ ਦੁਨੀਆਂ ਦੇ ਵਿੱਚ ਤੇ ਵੱਧ ਹੀ ਰਿਹਾ ਹੈ, ਪਰ ਹਿੰਦੁਸਤਾਨ ਦੇ ਵਿੱਚ ਦਾ ਕਿਸ ਤਰੀਕੇ ਦਾ ਰੂਪ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ?
ਇੱਕ ਮਤਲਬ ਕਿ ਜਦੋਂ ਦੀ ਮੋਦੀ ਗਵਰਨਮੈਂਟ ਆਈ ਆ
ਜੀ,
ਤੇ ਉਹਦੇ ਨਾਲ ਜਿਹੜਾ ਫਾਸਿਸਟ ਕਰੈਕਟਰ ਹੈਗਾ ਸਟੇਟ ਦਾ ਉਹ ਲਗਾਤਾਰ ਵੱਧਦਾ ਜਾ ਰਿਹਾ ਹੈਗਾ. ਮੈਂ ਨੀ ਕਹਿੰਦਾ ਕਿ ਜੇ ਕਾਂਗਰਸ ਆਉਂਦੀ ਤਾਂ ਇਹੋ ਜਿਹਾ ਮਤਲਬ ਕਿ ਥੋੜੇ ਅੱਡ ਹਾਲਾਤ ਹੁੰਦੇ, ਪਰ ਅੱਜ ਦੇ ਸਮੇਂ ਥੋੜੇ ਜ਼ਿਆਦਾ ਤਿੱਖੇ ਹੈਗੇ ਨੇ, ਕਿਉਂਕਿ ਬਹੁਤ ਓਪਨਲੀ ਚੀਜ਼ਾਂ ਹੋ ਰਹੀਆਂ ਨੇ. ਤੇ ਐਜੂਕੇਸ਼ਨ ਕੈਂਪਸਿਸ ਦੇ ਅੰਦਰ ਤਾਂ ਬਿਲਕੁਲ ਇੱਕ ਥੋੜਾ ਕੌਨਸ਼ੀਅਸ ਵਰਗ ਹੁੰਦਾ ਗਿਆ, ਤਾਂ ਉੱਥੋਂ ਰਜਿਸਟੈਂਸ ਆਪਾਂ ਦਿਖ ਰਹੇ ਤੇ ਬਹੁਤ ਬੁਰੇ ਤਰੀਕੇ ਦੇ ਹਮਲੇ ਵੀ ਦਿਖ ਰਹੇ ਨੇ. ਉਹ JNU, DU, HU, IIT ਮਡਰਾਸ ਤੋਂ ਲੈ ਕੇ IIT ਬਨਾਰਸ ਦੇ ਤੱਕ, ਜਾਦਵਪੁਰ ਯੂਨੀਵਰਸਿਟੀ ਤੱਕ, ਇਹ ਸਾਰਾ ਕੁਛ ਆਪਾਂ ਨੂੰ ਉਵੇਂ ਦਿਖ ਰਿਹਾ ਹੈਗਾ. ਤੇ ਇੱਕ ਤਾਂ ਜੋ ਇੱਥੇ ਫਰਕ ਹੈਗਾ ਹਨਾ ਇੰਡੀਆ ਦੇ ਅੰਦਰ ਫਾਸ਼ੀਵਾਦ ਦਾ, ਇੱਕ ਤਾਂ ਜਿਵੇਂ ਮੈਂ ਥੋੜਾ ਹਿਟਲਰ ਦੇ ਨਾਲ ਥੋੜਾ ਕੰਪੇਅਰ ਕਰਨਾ, ਹਿਟਲਰ ਆਪਣੇ ਜਰਮਨੀ ਆਪਣੇ ਆਪ ਦੇ ਵਿੱਚ ਇੱਕ ਸਵਰਾਜਵਾਦੀ ਦੇਸ਼ ਸੀਗਾ, ਇੰਪੀਰੀਅਲਿਸਟ ਕੰਟਰੀ ਸੀਗਾ, ਤੇ ਉਹ ਜਿਵੇਂ ਕਮਿਊਨਿਸਟ ਇੰਟਰਨੈਸ਼ਨਲ 1935 ਦੇ ਅੰਦਰ ਜੋਰਜੋ ਦਿਮਿਤ੍ਰੋਵ ਨੇ ਉਹਦੀ ਡੈਫੀਨੇਸ਼ਨ ਵੀ ਦਿੱਤੀ ਫਾਸੀਵਾਦ ਦੀ ਕਿ ਫਾਸਿਜ਼ਮ ਕੀ ਹੈ ਕਿ ਉਹ ਇੰਪੀਰੀਅਲਿਜ਼ਮ ਦੇ ਕ੍ਰਾਈਸਿਸ ਚੋਂ ਨਿਕਲ ਗਿਆ ਹੁੰਦਾ
ਬਿਲਕੁਲ
ਤੇ ਇੰਡੀਆ ਆਪਣੇ ਆਪ ਦੇ ਅੰਦਰ ਹੀ ਕੋਈ ਇੰਪੀਰੀਅਲਿਸਟ ਦੇਸ਼ ਨਹੀਂ ਹੈਗਾ ਉਹ ਸਿਰਫ ਇੱਕ ਥੱਲੇ ਲੱਗਿਆ ਹੋਇਆ ਯੂਐਸ ਦੇ ਥੱਲੇ ਜਾਂ ਉਹਦਾ ਇੱਕ ਆਪਾਂ ਉਵੇਂ ਇੱਕ ਮਤਲਬ ਕਿ ਨਿਊ ਕਲੋਨੀ ਟਾਈਪ ਮੰਨ ਸਕਦੇ
ਹਾਂ ਬਿਲਕੁਲ ਬਿਲਕੁਲ ਬਿਲਕੁਲ
ਅਰਧ ਫਾਸੀਵਾਦ ਟਾਈਪ ਤਾਂ ਉਹਦੇ ਚੋਂ ਜੋ ਅਮਰੀਕਾ ਦੇ ਹਿਸਾਬ ਨਾਲ ਇੱਥੇ ਚੱਲ ਰਿਹਾ ਹੈ ਇੱਕ ਤਾਂ ਉਹ ਆਪਣੀ ਲੁੱਟ ਕਰਾ ਰਿਹਾ ਹੈਗਾ ਤੇ ਆਪਣੀ ਲੁੱਟ ਕਰਾ ਰਿਹਾ ਤੇ ਜਾਂ ਹੋਰ ਛੋਟੇ ਛੋਟੇ ਜਿਹੜੇ ਦੇਸ਼ ਹੈਗੇ ਨੇ ਉਹਨਾਂ ਦੀ ਲੁੱਟ ਹੋ ਰਹੀ ਆ ਤੇ ਦੂਜਾ ਮਸਲਾ ਇਹ ਹੈ ਕਿ ਇੰਡੀਆ ਦੇ ਅੰਦਰ ਡਾਇਵਰਸਿਟੀ ਬਹੁਤ ਆ ਤੇ ਜਿਹੜੀ ਆਪਾਂ ਨੂੰ ਜਰਮਨੀ ਜਾਂ ਫਰਾਂਕੋ ਜੋ ਫਰਾਂਕੋ ਸੀਗਾ ਸਪੇਨ ਦੇ ਅੰਦਰ ਚਾਹੇ ਜਪਾਨ ਦੇ ਅੰਦਰ ਹੀਰੋ ਹਿੱਟੀ ਜੋ 1930 ਵਰਲਡ ਵਾਰ 2 ਦੇ ਸਮੇਂ ਦੇਖਿਆ ਇੱਥੇ ਡਾਇਵਰਸਿਟੀ ਇੰਨੀ ਤੇ ਬਹੁਤ ਸਾਰੀ ਨੈਸ਼ਨੈਲਿਟੀਜ਼ ਨੇ ਤੇ ਕੰਪੈਰੇਟਿਵਲੀ ਬਹੁਤ ਸਾਰੀਆਂ ਰੀਜਨਲ ਪਾਰਟੀ ਵੀ ਸਟਰੋਂਗ ਨੇ ਤਾਂ ਇਸ ਕਰਕੇ ਬੀਜੇਪੀ ਨੂੰ ਉਹੀ ਹਿੰਦੀ ਹਿੰਦੋ ਹਿੰਦੁਸਤਾਨ ਦੇ ਨਾਮ ਤੇ ਜਿਹੜਾ ਇੱਥੇ ਫਾਸਿਜ਼ਮ ਆ ਰਿਹਾ ਹੈਗਾ ਜਿਹੜਾ ਉਹ ਕਵਰ ਦੇ ਕੇ ਜਾਂ ਸ਼ੋਵਨਿਜ਼ਮ ਲੈ ਕੇ ਉਹਦੇ ਚ ਬਹੁਤ ਦਿੱਕਤ ਆਉਂਦੀ ਹੈ ਉਹਨੂੰ ਬਹੁਤ ਅੜਚਣ ਆਉਂਦੀ ਨੇ ਕਿਉਂਕਿ ਨਾਲ ਦੀਆਂ ਸਟਰਗਲ ਵੀ ਬਿਲਟ ਹੋ ਰਹੇ ਨੇ ਤਾਂ ਇਸ ਕਰਕੇ ਸਾਡਾ ਸਾਨੂੰ ਲੱਗਦਾ ਕਿ ਉਸ ਤਰੀਕੇ ਦਾ ਜਿਹੜਾ ਮਤਲਬ ਕਿ ਫਾਸਿਜ਼ਮ ਹੈਗਾ ਉਹ ਇੱਥੇ ਥੋੜਾ ਨਹੀਂ ਆਊਗਾ ਉਹ ਥੋੜਾ ਅੱਡ ਤਰੀਕੇ ਨਾਲ ਆਊਗਾ ਜੋ ਅੱਜ ਸਮੇਂ ਆਪਾਂ ਦੇਖ ਰਿਹਾ ਕਿ ਸਟੈਪ ਬਾਈ ਸਟੈਪ ਵਾਈਜ਼ ਜਿਵੇਂ ਪਹਿਲਾਂ 1991 ਦੇ ਅੰਦਰ ਡਿਬੇਟ ਉੱਠਦੀ ਹੈ 92 ਦੇ ਅੰਦਰ ਫਾਸਿਜ਼ਮ ਦੀ ਫਿਰ ਉਹ ਤੋਂ ਬਾਅਦ 98 ਦੇ ਅੰਦਰ ਜਦੋਂ ਵਾਜਪੇਈ ਆਉਂਦਾ ਫੇਰ ਡਿਬੇਟ ਆਉਂਦੀ ਹੈ ਅੱਜ ਸਮੇਂ 2014 ਤੋਂ ਬਾਅਦ ਫੇਰ ਡਿਬੇਟ ਆ ਰਹੀ ਹੈ ਤਾਂ ਸਟੈਪ ਵਾਈਜ਼ ਆਪਾਂ ਨੂੰ ਚੀਜ਼ਾਂ ਦਿਖ ਰਹੀਆਂ ਨੇ ਫਾਸਿਜ਼ਮ ਵੱਲ ਜਾਂਦੀਆਂ ਤਾਂ ਇਹ ਤਰੀਕੇ ਨਾਲ ਅਸੀਂ ਫਾਸਿਜ਼ਮ ਆ ਰਹੇ ਹਾਂ ਨਾ ਕਿ ਜੋ 1923 ਜਾਂ ਮਤਲਬ ਕਿ 34 ਤੋਂ ਸ਼ੁਰੂ ਹੁੰਦਾ ਹੈਗਾ ਜਰਮਨੀ ਦੇ ਅੰਦਰ ਉਵੇਂ ਬਿਲਕੁਲ ਇੱਕ ਪਲੇਨ ਪਾਥ ਦੇ ਅੰਦਰ ਆ ਰਿਹਾ ਹੈਗਾ ਤਾਂ ਉਹ ਇੱਕ ਫਰਕ ਹੈਗਾ ਇੱਥੇ
ਬਹੁਤ ਵਧੀਆ ਬਹੁਤ ਤੁਸੀਂ ਵਧੀਆ ਦੱਸੀ ਜੀ ਇਹ ਗੱਲ ਸਾਥੀ ਜੀ ਨਾਲ ਦੀ ਨਾਲ ਜਿਹੜਾ ਹੋਰ ਜਿਹੜਾ ਮਸਲਾ ਜਿਹੜਾ ਮੀਡੀਆ ਦੇ ਵਿੱਚ ਬਿਲਕੁਲ ਵਾਇਰਲ ਹੋਇਆ ਪਿਆ ਆ ਔਰ ਬਿਲਕੁਲ ਵਾਜਬ ਤਰੀਕੇ ਨਾਲ ਹੋਇਆ ਪਿਆ ਸਾਨੂੰ ਪਤਾ ਕਿ ਦਿੱਲੀ ਯੂਨੀਵਰਸਿਟੀ 'ਚ ਜਿਹੜੀ ਗੁਰਮੇਹਰ ਕੌਰ ਆਪਣੀ ਪੰਜਾਬ ਦੀ ਧੀ ਉਹ ਚਾਹੇ ਐਕਟਿਵਿਸਟ ਹੋਣ ਦੇ ਨਹੀਂ ਹੈਗੀ ਪਰ ਫਿਰ ਵੀ ਉਹਦੇ ਦਿਲ ਨੂੰ ਇਹ ਗੱਲ ਲੱਗੀ ਉਹ ਤੁਸੀਂ ਜਿਹੜਾ ਇੱਕ ਜਿਹੜਾ ਗੁਰਮੇਹਰ ਕੌਰ ਦਾ ਜਿਹੜਾ ਇੱਕ ਮਸਲਾ ਹੈਗਾ ਤੁਸੀਂ ਉਹਦੇ 'ਤੇ ਵੀ ਚਾਨਣਾ ਪਾਓ ਪਲੀਜ਼
ਹਾਂਜੀ ਤਾਂ ਗੁਰਮੇਹਰ ਕੌਰ ਨੇ ਜਦੋਂ ਆਪਣਾ ABVP ਦੇ ਕੇ ਸਟੈਂਡ ਰੱਖਿਆ ਨਾ ਉਸੇ ਸਮੇਂ ਉਹ ਆਪਣੇ ਆਪ ਨੂੰ ਮਾਰਟਿਰ ਕਹਿ ਰਹੀ ਹੈ ਨਾ ਕਾਰਗਿਲ ਵਾਰ ਦਾ ਮਤਲਬ ਕਿ ਉਹਦੀ ਧੀ ਕਹਿ ਰਹੀ ਹੈ ਉਸੇ ਸਮੇਂ ਉਹ ਕਹਿ ਰਹੀ ਹੈ ਕਿ ਜਿਹੜੇ ਮੇਰੇ ਬਾਪ ਸੀਗਾ ਉਹਨੂੰ ਜੰਗ ਨੇ ਮਾਰਿਆ ਨਾ ਕਿ ਪਾਕਿਸਤਾਨ ਨੇ ਮਾਰਿਆ
ਬਿਲਕੁਲ
ਮਤਲਬ ਕਿ ਉਹ ਬਹੁਤ ਈਰਖਾ ਤੋਂ ਕੱਢ ਕੇ ਰਿਐਕਸ਼ਨ ਤੋਂ ਕੱਢ ਕੇ ਚੀਜ਼ਾਂ ਨੂੰ ਰੈਸ਼ਨਲੀ ਸੋਚਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਦੋਂ ਸਾਫ਼ ਦੇ ਬਟ ਉਹ ਤੋਂ ਬਾਅਦ ਵੀ ਜੋ ABVP RSS ਹੈਗੀ ਹੈ ਨਾ ਉਹ ਉਹਨੂੰ ਰੇਪ ਕੇ ਧਮਕੀ ਦਿੰਦੀ ਹੈ ਨਾ ਇੱਕ ਔਰਤ ਬੋਲ ਰਹੀ ਆ ਇਹਦੇ ਨਾਲ ਜੋ ਸਮਾਜ ਦੇ ਅੰਦਰ ਦੀ ਪੱਤਰ ਸੱਤਾ ਹੈਗੀ ਪੈਟਰੀਆਰਕੀ ਉਹ ਵੀ ਬਹੁਤ ਸਾਹਮਣੇ ਆਉਂਦੀ ਹੈ ਵੀ ਜਦੋਂ ਔਰਤ ਇੱਕ ਬੋਲੂਗੀ ਜਿਹੜਾ ਇੱਕ ਪਿਛੜਿਆ ਵਰਗ ਹੈਗਾ ਉਹਨੂੰ ਰੇਪ ਨੇ ਤੱਕ ਧਮਕੀ ਮਿਲਦੀਆਂ ਨੇ ਉਹਨੂੰ ਸੈਕਸ਼ੂਅਲੀ ਅਬਿਊਜ਼ ਦੇ ਤਰੀਕੇ ਨਾਲ ਧਮਕੀ ਮਿਲਦੀਆਂ ਨੇ ਤੇ ਜਦੋਂ ਬੰਦਾ ਇੱਕ ਗੱਲ ਕਰਦਾ ਉਹਨੂੰ ਮਾਰਨ ਦੀ ਗੱਲ ਹੁੰਦੀ ਹੈ ਜਾਂ ਉਹਦੀ ਸੁਸਾਈਡ ਆਪਾਂ ਨੂੰ ਅੱਡ ਤਰੀਕੇ ਸਾਹਮਣੇ ਆਉਂਦੀ ਜਿਵੇਂ ਰੋਹਿਤ ਮੁੱਲਾ ਦਾ ਆਇਆ ਉਹ ਦਲਿਤ ਹੈਗਾ ਹਨਾ ਜਿਹਦਾ ਬਾਈਕਆਊਟ ਕੀਤਾ ਗਿਆ ਇਹ ਤਰੀਕੇ ਦਾ ਹੈਗਾ ਤੇ ਉਹਨੂੰ ਉਹਦੇ ਅਗੇਂਸਟ ਬਿਲਕੁਲ ਇੱਕ ਸੋਲੀਡੈਰਿਟੀ ਬਿਲਡ ਹੋਈ ਆ ਬਹੁਤ ਵੱਡੇ ਪੱਧਰ ਦੇ ਉੱਤੇ ਤੇ ਉਹਨੇ ਬਹੁਤ ਮਤਲਬ ਕਿ ਇੱਕ ਰੈਜ਼ਿਸਟੈਂਸ ਚੰਗੀ ਮਿਲੀ ਹੈ ਤੇ ਇੱਕ ਨੋਰਮਲ ਸਟੂਡੈਂਟ ਵੀ ਉਹਦੇ ਅਗੇਂਸਟ ਬੋਲਣ ਲੱਗਿਆ ਹੈਗਾ ਤੇ ਇਹ ਬਹੁਤ ਸਾਫ਼ ਹੋਇਆ ਉਹ ਤੋਂ ਬਾਅਦ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨੌਜਵਾਨਾਂ ਦੇ ਵਿੱਚ ਉਹ ਚੇਤਨਾ ਆ ਰਹੀ ਹੈ ਸਾਥੀ ਜੀ ਨਾਲ ਜਿਹੜੀ ਬਹੁਤ ਤੁਹਾਨੂੰ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਉਹ ਜਿਹੜਾ ਇਵੈਂਟ ਹੈ ਚੰਡੀਗੜ੍ਹ ਵਾਲਾ ਉਹ ਤੁਸੀਂ ਫੇਸਬੁੱਕ ਤੇ ਲਾਈਵ ਕੀਤਾ ਔਰ ਅਸੀਂ ਲਗਭਗ ਅਸੀਂ ਸਾਰਾ ਵੇਖਿਆ ਤੁਸੀਂ ਦੱਸੋ ਕਿ ਤੁਹਾਨੂੰ ਮਤਲਬ ਮੇਰਾ ਖਿਆਲ ਆ ਵੀ ਬਹੁਤ ਪੰਜਾਬ ਦੇ ਸ਼ਾਇਦ ਕਾਲੇ ਦੌਰ ਤੋਂ ਬਾਅਦ ਸਟੂਡੈਂਟ ਦੀ ਮੂਵਮੈਂਟ ਦੇ ਵਿੱਚ ਜਿਹੜਾ ਤੁਹਾਨੂੰ ਜਥੇਬੰਦੀਆਂ ਦਾ ਜਿਹੜਾ ਤੁਹਾਨੂੰ ਸਾਥ ਮਿਲਿਆ ਬਹੁਤ ਵੱਡੇ ਲੈਵਲ ਤੇ ਉਹਦੇ ਬਾਰੇ ਥੋੜੀ ਜਿਹੀ ਗੱਲਬਾਤ ਕਰੋ
ਇੱਕ ਤਾਂ ਸਾਡੀ ਜਥੇਬੰਦੀ ਦੀ ਵੀ ਇੱਕ ਸਮਝ ਹੈਗੀ ਆ
ਜੀ
ਤੇ ਇਤਿਹਾਸ ਚਾਹੇ ਉਹ ਜਰਮਨੀ ਦੇ ਅੰਦਰ ਫਾਸੀਵਾਦ ਦੇ ਉਲਟ ਸੰਘਰਸ਼ ਹੋਇਆ ਹੋਵੇ ਚਾਹੇ ਫਰਾਂਸ ਦਾ ਇੱਕ ਜਿਹੜਾ ਸਕਸੈਸਫੁਲ ਅਸੀਂ ਕਹਿੰਦੇ ਹਾਂ ਸੰਘਰਸ਼ ਰਿਹਾ ਫਾਸੀਵਾਦ ਦੇ ਖਿਲਾਫ਼ ਜਿੱਥੇ ਉਹ ਰੋਕਣ ਚ ਵੀ ਕਾਮਯਾਬ ਰਹੇ ਤਾਂ ਉੱਥੋਂ ਦੇ ਐਕਸਪੀਰੀਅੰਸਿਸ ਆਪਾਂ ਦੱਸਦੇ ਨੇ ਕਿ ਇੱਕ ਜਿਹੜੀ ਫਾਸੀਵਾਦੀ ਤਾਕਤਾਂ ਹੈਗੀਆਂ ਨੇ ਉਹ ਆਪਣੀ ਓਪੋਜੀਸ਼ਨ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਹਨਾ
ਤੇ
ਉਹਦੇ ਨਾਲ ਨਾਲ ਜਿਹੜੀਆਂ ਘੱਟੋ ਘੱਟ ਸਟੇਟ ਦੇ ਉਲਟ ਸਟੈਂਡ ਲੈਂਦੀਆਂ ਨੇ ਸਰਕਾਰ ਦੇ ਉਲਟ ਸਟੈਂਡ ਲੈਂਦੀਆਂ ਨੇ ਉਹਨਾਂ ਦੇ ਇੱਕ ਯੂਨਾਈਟਿਡ ਫੋਰਮ ਬਣਨਾ ਚਾਹੀਦਾ ਚਾਹੇ ਉਹ ਮਿਨੋਰਿਟੀਜ਼ ਹੋਣ ਮਿਨੋਰਿਟੀਜ਼ ਤੋਂ ਵੀ ਇੱਥੋਂ ਦੀ ਜਿਹੜੀ ਸਟੇਟ ਹੈਗੀ ਉਹ ਫਾਇਦਾ ਲੈਂਦੀ ਆ
ਬਲਕਿ
ਉਹ ਐਕਸਪੋਰਟ ਕਰਦੀ ਆ ਤੇ ਚਾਹੇ ਉਹ ਦਲਿਤ ਆਰਗਨਾਈਜੇਸ਼ਨ ਹੋਣ ਚਾਹੇ ਉਹ ਕਿਸਾਨ ਹੋਣ ਤੇ ਚਾਹੇ ਉਹ ਸਟੂਡੈਂਟ ਹੋਣ ਅਸੀਂ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਵੀ ਸਾਨੂੰ ਐਸੀ ਕਿ ਇੱਕ ਇਹ ਤਾਂ ਹੈ ਨੀ ਕਿ ਕੋਈ ਫਾਰਮਲ ਯੂਨਿਟੀ ਹੋ ਸਕਦੀ ਆ ਉਹਨੂੰ ਲੈ ਕੇ
ਬਿਲਕੁਲ
ਬਟ ਕੁਛ ਵਿਚਾਰਾਂ ਦੇ ਉੱਤੇ ਕੁਛ ਇਸ਼ੂਜ਼ ਦੇ ਉੱਤੇ ਕੁਛ ਮੁੱਦਿਆਂ ਦੇ ਉੱਤੇ ਵੱਧ ਤੋਂ ਵੱਧ ਅਸੀਂ ਯੂਨਿਟੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਇੱਕ ਸਟੈਪ ਵੀ ਸੀਗਾ ਸਾਡੇ ਵੱਲੋਂ ਜਿਹਦੇ ਚ ਕਾਮਯਾਬੀ ਰਹੇ ਤੇ ਉਹ ਤੁਹਾਡੇ ਸਾਹਮਣੇ ਹੀ ਹੈ ਕਾਮਯਾਬੀ
ਬਿਲਕੁਲ
ਤੇ ਇੱਕ ਮਨੋਬਲ ਵੀ ਸਾਰਿਆਂ ਦਾ ਵਧਿਆ ਉਸ ਤੋਂ
ਬਿਲਕੁਲ
ਔਰ ਉਸ ਦਿਨ ਹੀ ਮੇਰਾ ਖਿਆਲ ਹੈ ਤੁਸੀਂ ਅਰੈਸਟ ਵੀ ਕੀਤੇ ਗਏ ਸੋ ਮੈਨੂੰ ਲੱਗਦਾ ਤੁਸੀਂ ਖੁਦ ਮੌਜੂਦ ਨਹੀਂ ਸੀ ਉਹ ਸਾਰੀ ਕਾਨਫਰੰਸ ਵਿੱਚ ਤੋ ਹੋਰ ਵੀ ਕਾਫੀ ਲੋਕਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਮੈਂ ਚਾਹਾਂਗੀ ਕਿ ਤੁਸੀਂ ਉਹਦੇ ਬਾਰੇ ਵੀ ਥੋੜਾ ਸਾਡੇ ਸਰੋਤਿਆਂ ਨੂੰ ਦੱਸੋ ਕਿ ਤੁਹਾਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਕੀ ਵਜ੍ਹਾ ਸੀ ਔਰ ਕਿਸ ਤਰ੍ਹਾਂ ਮਾਈਂਡ ਗੇਮਸ ਹੀ ਇੱਕ ਤਰ੍ਹਾਂ ਖੇਲ ਰਹੇ ਨੇ ਲੋਕ ਸੋ ਉਹਦੇ ਤੇ ਥੋੜੀ ਜਿਹੀ ਤੁਸੀਂ ਗੱਲ ਕਰੋ
ਹਾਂਜੀ ਤਾਂ ਸਾਡਾ ਪ੍ਰੋਗਰਾਮ ਸੀਗਾ ਉਸ ਦਿਨ 2 ਵਜੇ ਉਸੇ ਦਿਨ ਤੇ ਸਾਨੂੰ ਮੀਟਿੰਗ ਚ ਬੁਲਾਇਆ ਗਿਆ ਤੇ ਉਹ ਮੀਟਿੰਗ ਚ ਅੰਦਰ ਯੂਨੀਵਰਸਿਟੀ ਦੀ ਅਥਾਰਿਟੀ ਸੀਗੀਆਂ ਜਿਹਦੇ ਅੰਦਰ ਡੀਨ ਹੋ ਗਏ ਚੀਫ ਸਿਕਿਉਰਿਟੀ ਅਫਸਰ ਹੋ ਗਏ ਤੇ ਨਾਲ ਦੀ ਨਾਲ ਸਾਡਾ ਜਿਹੜਾ ਉੱਥੇ ਐਸ ਐਚ ਓ ਹੈਗਾ ਪੁਲਿਸ ਉਹਦਾ ਆਫਿਸ ਸਟੇਸ਼ਨ ਦਾ ਤੇ ਉਹ ਤੇ ਡੀ ਐਸ ਪੀ ਤੇ ਨਾਲ ਦੀ ਨਾਲ ਏ ਡੀ ਸੀ ਤਾਂ 3 ਘੰਟੇ ਤੱਕ ਉਹ ਮੀਟਿੰਗ ਚੱਲੀ ਉਹਦੇ ਅੰਦਰ ਯੂਨੀਵਰਸਿਟੀ ਦੇ ਬਾਕੀ ਪਾਰਟੀ ਵੀ ਸੀਗੇ ਤਾਂ ਉਹਨਾਂ ਸਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਉਹਨੂੰ ਨਾ ਬੁਲਾਓ ਸੀਮਾ ਆਜ਼ਾਦ ਨੂੰ ਤੇ ਉਹ ਤੋਂ ਬਾਅਦ ਅਸੀਂ ਸਟੈਂਡ ਲੈ ਕੇ ਰੱਖਿਆ ਉੱਥੇ ਤੇ ਪਹਿਲਾਂ ਉਹਨਾਂ ਨੇ ਮੈਨੂੰ ਅੰਦਰ ਹੀ ਰੈਸਟ ਕਰ ਲਿਆ ਅੰਦਰ ਹੀ ਰੈਸਟ ਕਰ ਲਿਆ ਤੇ ਫਿਰ ਉਹਨਾਂ ਨੇ ਥੋੜੀ ਦੇਰ ਬਾਅਦ ਛੱਡਤਾ ਉਹਦਾ ਫਿਰ ਥੋੜੀ ਗੱਲਬਾਤ ਚੱਲੀ ਤਾਂ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਹੋਣ ਨੀ ਦੇਣਾ ਤਾਂ ਫਿਰ ਸਾਰੇ ਬਾਹਰ ਨਿਕਲ ਗਏ ਤੇ ਮੈਂ ਵੀ ਬਾਹਰ ਨਿਕਲ ਗਿਆ ਤੇ ਉਹ ਤੋਂ ਪਹਿਲਾਂ ਮੈਂ ਇੱਕ ਬੰਦੇ ਨੂੰ ਮੈਸੇਜ ਦਿੱਤਾ ਸੀ ਵੀ ਆਹ ਗੱਲ ਆ ਵੀ ਮੈਨੂੰ ਹੁਣ ਡਿਟੇਨ ਕਰਨਗੇ ਫੜਨਗੇ ਤੇ ਨਾਲ ਦੀ ਨਾਲ ਸੀਮਾ ਦਾ ਜੇ ਬੋਲਣ ਵੀ ਆਊਗੀ ਉਹਨੂੰ ਫੇਰ ਵੀ ਚੱਕਣਗੇ ਉਹ ਤੇ ਇਹ ਦੋ ਮੈਸੇਜ ਉਹ ਨਾਲ ਦੀ ਫਿਰ ਮੈਨੂੰ ਪੁਲਿਸ ਚੱਕ ਲੈ ਗਈ ਸੀ ਫਿਰ ਉਹ ਤੋਂ ਬਾਅਦ ਮੇਰੇ ਤੋਂ 2 ਘੰਟੇ ਬਾਅਦ ਉਹ ਤੋਂ ਇਮੀਡੀਏਟਲੀ ਬਾਅਦ ਪ੍ਰੋਟੈਸਟ ਸ਼ੁਰੂ ਹੋ ਗਿਆ ਉੱਥੇ ਤਾਂ ਤੇ ਉਹ ਤੋਂ 2 ਘੰਟੇ ਬਾਅਦ ਕੁਛ ਸਾਥੀ ਸੀਗੇ ਜਿਹੜੇ ਬਾਹਰ ਪ੍ਰੋਟੈਸਟ ਕਰ ਰਹੇ ਸੀ ਗੇਟ ਤੋਂ ਬਾਅਦ ਜਿਹਨਾਂ ਨੂੰ ਐਂਟਰ ਨਹੀਂ ਸੀ ਕਰਨ ਦਿੱਤਾ ਜਾ ਰਿਹਾ ਤਾਂ ਉਹਨਾਂ ਨੂੰ ਫਿਰ ਪੁਲਿਸ ਨੇ ਚੱਕ ਲਿਆ 49 ਜਣੇ ਸੀਗੇ ਤੇ ਮੈਨੂੰ ਲੱਗੇ ਕੁੱਲ 50 ਜਣੇ ਸਾਢੇ 7 ਵਜੇ ਛੱਡਤਾ ਗਿਆ
ਪ੍ਰੋਗਰਾਮ ਤੁਹਾਡਾ ਸਮਾਪਤ ਹੋਣ ਤੋਂ ਬਾਅਦ ਤੁਹਾਨੂੰ ਛੱਡ ਦਿੱਤਾ ਗਿਆ
ਹਾਂਜੀ 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 ਸਾਥੀ ਜੀ ਇਹਦੇ ਮੇਰਾ ਖਿਆਲ ਹੈ ਕਿ ਕਾਫੀ ਫੇਸਬੁੱਕ ਤੇ ਮੀਡੀਆ ਚ ਵੀ ਕਾਫੀ ਗੱਲਬਾਤ ਜਿਹੜੀ ਘੁੰਮ ਰਹੀ ਹੈ ਉਹਨੂੰ ਵੱਖਰੀਆਂ ਵੱਖਰੀਆਂ ਵਾਹਾਂ ਫੈਲਾ ਕੇ ਉਹਨੂੰ ਤੁਹਾਨੂੰ ਬਾਰ ਬਾਰ ਤੁਹਾਡੇ ਤੇ ਦੇਸ਼ ਧਰੋਹੀ ਦਾ ਧੱਬਾ ਜਿਹੜਾ ਉਹ ਬਿਲਕੁਲ ਜ਼ੋਰਾਂ ਦੇ ਉੱਪਰ ਜਾਰੀ ਹੈ ਇਹਦੇ ਨਾਲ ਨਾਲ ਸਾਥੀ ਤੁਸੀਂ ਜਿਹੜਾ ਤੁਹਾਡੇ ਆਉਣੇ ਵਾਲੇ ਜਿਹੜੇ ਕਿਉਂਕਿ ਲੜਾਈ ਤੇ ਬਹੁਤ ਲੰਬੀ ਹੈ ਇਹਦਾ ਫਾਸ਼ੀਵਾਦ ਦਾ ਇਹਨੂੰ ਦੱਬਣ ਵਾਸਤੇ ਇਹਦਾ ਸਾਹਮਣਾ ਕਰਨ ਵਾਸਤੇ ਸੋ ਆਉਂਦੇ ਸਮੇਂ ਦੇ ਵਿੱਚ ਤੁਸੀਂ ਕਿਹੜੇ ਸੰਘਰਸ਼ ਕਰਨ ਜਾ ਰਹੇ ਹੋ ਇਹਨਾਂ ਦੇ ਵਿਰੁੱਧ
ਇੱਕ ਤਾਂ ਜਿਹੜੇ ਸੰਘਰਸ਼ ਹੈਗੇ ਨੇ ਕਿਉਂਕਿ ਅਸੀਂ ਯੂਨੀਵਰਸਿਟੀ ਦੇ ਅੰਦਰ ਹੈਗੇ ਆ ਯੂਨੀਵਰਸਿਟੀ ਦੇ ਅੰਦਰ ਵੀ ਕਾਫੀ ਮੁੱਦੇ ਹੈਗੇ ਨੇ ਤੇ ਉਹਨੂੰ ਵਾਈਡਰ ਪੋਲਿਟਿਕਸ ਨਾਲ ਜੋੜਦੇ ਹੋਏ ਜੋ ਸੈਂਟਰ ਤੋਂ ਪੋਲਿਸੀ ਹੈਗੀਆਂ ਨੇ ਉਹਦੇ ਨਾਲ ਜੋੜਦੇ ਹੋਏ ਅਸੀਂ ਸੰਘਰਸ਼ ਕਰਾਂਗੇ ਤੇ ਨਾਲ ਦੀ ਨਾਲ ਜਿੰਨੇ ਵੀ ਜਿਵੇਂ ਰਾਮਦਾਸ ਕਾਲਜ ਦੇ ਅੰਦਰ ਹੋਇਆ ਜਾਂ ਯੂਨੀਵਰਸਿਟੀ ਦੇ ਅੰਦਰ ਦੇ ਅੰਦਰ ਦੇ ਜੋ ਰਾਜਨੀਤਿਕ ਮੁੱਦੇ ਹੈਗੇ ਨੇ ਉਹ ਔਰਤਾਂ ਨੂੰ ਲੈ ਕੇ ਹੋ ਗਿਆ ਦਲਿਤਾਂ ਨੂੰ ਲੈ ਕੇ ਹੋ ਗਿਆ ਚਾਹੇ ਇੰਡੀਆ ਭਰ ਦੇ ਤਾਂ ਉਹਨਾਂ ਦੇ ਉੱਤੇ ਅਸੀਂ ਮਤਲਬ ਕਿ ਸੰਘਰਸ਼ ਬਿਲਡ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਦੇਸ਼ ਭਰ ਦੇ ਅੰਦਰ ਅੱਡ ਅੱਡ ਸਟਰਗਲਾਂ ਜੋ ਹੋ ਰਹੇ ਨੇ ਉਹਨਾਂ ਨੂੰ ਸੋਲਿਡਾਰਿਟੀ ਚ ਖੜਨ ਦੀ ਵੀ ਕੋਸ਼ਿਸ਼ ਕਰਾਂਗੇ ਇਸ ਤਰੀਕੇ ਥੋੜੇ ਮੁੱਦੇ ਹੋਣਗੇ ਤੇ 1 ਮਾਰਚ ਆ ਰਹੀ ਹੈ ਉਦੋਂ 23 ਮਾਰਚ ਆ ਰਹੀ ਹੈ ਤਾਂ ਇੰਟਰਨੈਸ਼ਨਲ ਵੂਮੈਨ ਡੇ ਵੀ ਹੈਗਾ ਤੇ ਭਗਤ ਸਿੰਘ ਦਾ ਜਨਮ ਉਹ ਸ਼ਹੀਦੀ ਦਿਵਸ ਵੀ ਹੈਗਾ ਤੇ ਉਹਨੂੰ ਉਹਦੇ ਉੱਤੇ ਵੀ ਅਸੀਂ ਪ੍ਰੋਗਰਾਮ ਕਰਨ ਦੀ ਸੋਚਾਂਗੇ
ਬਿਲਕੁਲ ਸਾਥੀ ਜੀ ਬਹੁਤ ਵਧੀਆ ਔਰ ਜਾਂਦੇ ਜਾਂਦੇ ਤੁਸੀਂ ਨਿਊਜ਼ੀਲੈਂਡ ਦੇ ਸਰੋਤਿਆਂ ਨੂੰ ਕਿਉਂਕਿ ਇਹ ਪ੍ਰੋਗਰਾਮ ਬਾਅਦ ਦੇ ਵਿੱਚ ਯੂਟਿਊਬ ਤੇ ਵੀ ਜਾਣਾ ਜਿਹੜੇ ਦੁਨੀਆਂ ਭਰ ਚ ਸਰੋਤੇ ਬਾਅਦ ਸੁਣਗੇ ਉਹਨਾਂ ਦੇ ਵਾਸਤੇ ਤੁਸੀਂ ਕੋਈ ਖਾਸ ਇਹਦੇ ਵਿੱਚ ਕੁਝ ਐਡ ਕਰਨਾ ਚਾਹੋ ਲੋਕਾਂ ਨੂੰ ਜਥੇ ਬੰਦ ਹੋਣ ਲਈ ਜਾਂ ਕਿਵੇਂ
ਕਿਉਂਕਿ ਆਪਾਂ ਨਿਊਜ਼ੀਲੈਂਡ ਦੇ ਅੰਦਰ ਗੱਲ ਕਰ ਰਹੇ ਹਾਂ ਤਾਂ ਇੰਡੀਆ ਤੋਂ ਨਿਊਜ਼ੀਲੈਂਡ ਦਾ ਰਾਹ ਵੀ ਬਹੁਤ ਹੈਗਾ ਤੇ ਪੂਰੇ ਵਿਸ਼ਵ ਦੇ ਅੰਦਰ ਇਹ ਗੱਲ ਵੀ ਜਾ ਰਹੀ ਹੈ ਇਸ ਕਰਕੇ ਆਪਾਂ ਦੇਖਦੇ ਹਾਂ ਕਿ ਸਾਡੇ ਵੱਲੋਂ ਸੰਦੇਸ਼ ਆਹੀ ਕਿ ਵਿਸ਼ਵ ਭਰ ਦੇ ਅੰਦਰ ਹੀ ਫਾਸ਼ੀਵਾਦੀ ਤਾਕਤਾਂ ਅੱਡ ਤਰੀਕੇ ਨਾਲ ਮਜ਼ਬੂਤ ਹੋ ਰਹੀਆਂ ਨੇ ਉਹ ਚਾਹੇ ਫਰਾਂਸ ਹੈਗਾ ਚਾਹੇ ਅਮਰੀਕਾ ਦੇ ਅੰਦਰ ਟਰੰਪ ਦਾ ਆਉਣਾ ਇੰਡੀਆ ਦੇ ਅੰਦਰ ਮੋਦੀ ਦਾ ਟਰਕੀ ਦੇ ਅੰਦਰ ਐਰਡੋਗਨ ਜੋ ਕਰ ਰਿਹਾ ਹੈਗਾ ਤਾਂ ਵਿਸ਼ਵ ਭਰ ਦੇ ਅੰਦਰ ਹੀ ਮਜ਼ਬੂਤ ਹੋ ਰਹੀਆਂ ਨੇ ਤਾਂ ਇਸੇ ਕਰਕੇ ਜਿੰਨਾ ਕੁ ਵੀ ਹੋ ਸਕਦਾ ਹੈਗਾ ਚਾਹੇ ਉਹ ਈਵਨ ਅੱਜ ਦੇ ਸਮੇਂ ਸੋਸ਼ਲ ਮੀਡੀਆ ਦੇ ਰਾਹੀਂ ਥੋੜਾ ਪੋਸਟ ਸ਼ੇਅਰ ਕਰਨ ਦਾ ਹੋ ਗਿਆ ਤਾਂ ਇਹ ਤੋਂ ਵੱਧ ਸੰਘਰਸ਼ ਦੇ ਅੰਦਰ ਕੁੱਦਣ ਵਾਲਾ ਮਸਲਾ ਵੀ ਹੋ ਗਿਆ ਤਾਂ ਹਰ ਤਰੀਕੇ ਨਾਲ ਇੱਕ ਮਿਨੀਮਮ ਤੋਂ ਲੈ ਕੇ ਮੈਕਸੀਮਮ ਲੈਵਲ ਤੱਕ ਜਿੰਨਾ ਪੋਸੀਬਲ ਹੋ ਸਕਦਾ ਤੇ ਉਹਦੇ ਅੰਦਰ ਆਪਣੀ ਸ਼ਮੂਲੀਅਤ ਪਾਉਣ ਦੀ ਬਹੁਤ ਜ਼ਰੂਰਤ ਹੈਗੀ ਹੈ ਤੇ ਅੱਜ ਦੇ ਸਮੇਂ ਦੇ ਅੰਦਰ ਨਿਊਟਰਲ ਜਾਂ ਏ ਪੋਲੀਟੀਕਲ ਹੋ ਕੇ ਰਹਿਣਾ ਆਪਣੇ ਆਪ ਦੇ ਵਿੱਚ ਫਾਸ਼ੀਵਾਦੀ ਸੱਤਾ ਦੇ ਨਾਲ ਖੜਨਾ ਹੀ ਆ ਤਾਂ ਇਸ ਕਰਕੇ ਇਹਨੂੰ ਸਮਝਦੇ ਹੋ ਤਾਂ ਬਿਲਕੁਲ ਇੱਕ ਲੜਾਕੂ ਬਣਨਾ ਅੱਜ ਦੇ ਸਮੇਂ ਜ਼ਰੂਰੀ ਹੈਗਾ
ਬਹੁਤ ਵਧੀਆ ਸਾਥੀ ਜੀ ਤੁਹਾਡੇ ਸੰਘਰਸ਼ ਨੂੰ ਸਲਾਮ ਤੁਹਾਨੂੰ ਸਲਾਮ ਔਰ ਆਉਂਦੇ ਸਮੇਂ ਦੇ ਵਿੱਚ ਤੁਹਾਡੇ ਕੋਲੋਂ ਇਹ ਚੱਲਦੇ ਸੰਘਰਸ਼ਾਂ ਦੇ ਵਾਸਤੇ ਜਾਣਕਾਰੀ ਲੈਂਦੇ ਰਹਾਂਗੇ ਇਨਕਲਾਬ ਜ਼ਿੰਦਾਬਾਦ ਸਾਥੀ ਜੀ
ਬਹੁਤ ਬਹੁਤ ਸ਼ੁਕਰੀਆ ਜੀ तो दोस्तों ये सन दमनप्रीत जेडे के स्टूडेंट्स फॉर सोसाइटी SFS दे प्रेसिडेंट ने तो जेडी गिरफ्तारियां दी गल कर रहे सन ओ 50 लोग टोटल ओदे विच काफी सारे भारतीय किसान यूनियन डकोंदा दे भी साडे साथी मौजूद सन जेडे इना दे समर्थन वास्ते उत्थे पहुंचे हुए सन पर उन्हां नू अंदर नहीं जान दिता गेट तो बाहर ही गिरफ्तार कर लिया
असीं अनु जी उमर खाल हुण नाल गल चैट करके देखी
कोशिश कीती जा सकदी है साडे कोल फ्यू मिनट्स हैगे ने सो कोशिश कर सकदे हां जी तो साथियों तुसी सुन रहे प्रोग्राम रेडियो इन क्लब इस तरह साडे नाल तुसी बने रहना
तेरा पिंजरा जंगल खाना किवें मिठू उड जाना तेरा पिंजरा वो तेरा सुख जाना विच चोरी दाना किवें मिठू उड जाना तेरा पिंजरा वो तेरा पिंजरा
सारे ही सुनने वालों का एक बार फिर स्वागत है तुसी प्लैनेट 104.6 FM तो सुन रहे हो प्रोग्राम रेडियो इन क्लब असी कोशिश की उमर खालिद नाल राबता करन दी पर नहीं कनेक्ट हो पा रहे असी तो आंदे प्रोग्राम च कोशिश रहेगी साडी कि उन्हां नाल जरूर संपर्क कर सकीए तो खैर उन्हां दा एक आर्टिकल जेड़ा कि उन्होंने दिल्ली यूनिवर्सिटी रामजस कॉलेज विच पढ़ना सी सो वो तुहाडी नज़र करन दी असी कोशिश करते हैं कि तुसी खुद अंदाजा लगा लियो उहदे च केड़ी ऐसी गल है कि जेड़ा उन्हां नू रोक दिता गया वो काफ़ी सारे तत्थ जेड़े ने उन्हां दे आधार ते गल करदे ने कोई इस तरह नहीं है कि इधरों उधरों गल फड़ी है तो आर्टिकल जेड़ा है जी इंडियन एक्सप्रैस विच पबलिश होया और मेरा ख्याल है पिछले एक दो दिन विच ही हाँ जी 3 मार्च नू उमर खालिद होरां दा आर्टिकल है द ट्राइबल
ਨੂੰ ਜੇ ਆਰਟੀਕਲ ਜਿਹੜਾ ਉਹਨਾਂ ਨੇ ਉੱਥੇ ਜਾ ਕੇ ਲੈਕਚਰ ਦੇਣਾ ਸੀ ਉਹਦੇ ਵਿੱਚੋਂ ਇੱਕ ਕੱਢਿਆ
ਹਾਂ ਜੀ ਹਾਂ ਉਹਦਾ ਹਿੱਸਾ ਔਰ ਉਹਨਾਂ ਦੇ ਇਹ ਉਹਨਾਂ ਦੀ ਰਿਸਰਚ ਦਾ ਵਿਸ਼ਾ ਹੈ ਕਿਉਂਕਿ ਉਹਨਾਂ ਨੇ ਕੁਆਲੀਫਿਕੇਸ਼ਨ ਮੈਂ ਉਹਨਾਂ ਦੱਸ ਦਿੰਦੀ ਹਾਂ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਚੋਂ ਹਿਸਟਰੀ ਚ ਗ੍ਰੈਜੂਏਸ਼ਨ ਕੀਤੀ ਹੈ ਉਸ ਤੋਂ ਬਾਅਦ MA ਔਰ MPhil ਮਾਡਰਨ ਹਿਸਟਰੀ ਵਿੱਚ ਉਹਨਾਂ ਨੇ JNU ਤੋਂ ਕੀਤੀ ਹੈ ਔਰ ਹੁਣ ਜਿਹੜਾ ਉਹਨਾਂ ਦੀ PhD ਦਾ ਰਿਸਰਚ ਦਾ ਵਿਸ਼ਾ ਉਹ ਵੀ ਆਦਿਵਾਸੀਜ਼ ਦਾ ਔਰ ਉਸ ਇਲਾਕੇ ਦੀ ਗੱਲਬਾਤ ਹੈ ਤੋ ਹਾਂਜੀ ਇਹ ਕਹਿ ਰਹੇ ਨੇ ਕਿ whenever those who call themselves the Vikas Purush of our times talk of development, destruction awaits the Adivasi communities of our country. If someone has paid with their blood, their lives, every time a big development project has been undertaken, it is the Adivasis of India.
So, ਜਦੋਂ ਵੀ ਹਿੰਦੁਸਤਾਨ ਦੇ ਵਿੱਚ ਅਨੂ ਜੀ ਡਿਵੈਲਪਮੈਂਟ ਦੀ ਜਦੋਂ ਗੱਲ ਹੁੰਦੀ ਹੈ ਵਿਕਾਸ ਦੀ ਗੱਲ ਹੁੰਦੀ ਹੈ ਵੈਸੇ ਤੇ ਸਾਰੀ ਜਗ੍ਹਾ ਹੀ ਇਹ ਸੱਚ ਹੈ ਉਦੋਂ ਸਭ ਤੋਂ ਜਿਹੜਾ ਜਿਹੜਾ ਟਾਰਗੇਟ ਕੀਤਾ ਜਾਂਦਾ ਹੈ ਅਸੀਂ ਇਸੇ ਰੇਡੀਓ ਮਾਧਿਅਮ ਤੇ ਉਹਨੂੰ ਜੀ ਅਸੀਂ ਉਹਨਾਂ ਦੇ ਲੈਕਚਰ ਜਿਹੜੇ ਸਲਵਾ ਜੁੜਮ ਦੇ
ਨੰਦਨੀ ਸੁੰਦਰ ਹੁਣਾਂ
ਦੇ ਅਸੀਂ ਉਹ ਤਰਜਮਾ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤੇ ਸੀ ਉਹਨਾਂ ਦੀ ਗੱਲਬਾਤ ਸੋ ਉਹ ਹਮੇਸ਼ਾ ਜਿਹੜੀ ਉਹਨਾਂ ਨੂੰ ਜਿਹੜੀ ਕੀਮਤ ਹੈ ਜਿਹੜੇ ਸਦੀਆਂ ਤੋਂ ਆਪਣੇ ਜੰਗ ਜਿਹੜੇ ਆਪਣੇ ਆਦਿਵਾਸੀ ਏਰੀਏ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਉਨੀ ਕੀਮਤ ਚੁਕਾਉਣੀ ਪੈਂਦੀ ਹੈ ਦੂਜੇ ਪਾਸੇ ਜਿਹੜੀ ਡਿਵੈਲਪਮੈਂਟ ਇਹਦੇ ਵਿੱਚ ਇਹਨੂੰ ਅੱਗੇ ਜਾ ਕੇ ਇਹਨੂੰ ਜੀ ਗੱਲ ਇੱਕ ਬਹੁਤ ਵਧੀਆ 1908 ਦੀ ਜਿਹੜੀ
ਹਾਂਜੀ ਉਹ ਹਾਂ ਬ੍ਰਿਟਿਸ਼ ਰਾਜ ਦੇ ਵੇਲੇ ਦੀ ਸੋ ਅੱਗੇ ਕਹਿੰਦੇ ਨੇ ਐਜ਼ ਪਰ 2004 ਰਿਪੋਰਟ ਆਫ ਦਾ ਮਿਨਿਸਟਰੀ ਆਫ ਟ੍ਰਾਈਬਲ ਅਫੇਅਰਸ ਆਦਿਵਾਸੀਜ਼ ਕੰਸਟੀਟਿਊਟ ਓਨਲੀ 8% ਆਫ ਦੀ ਇੰਟਾਇਰ ਪਾਪੂਲੇਸ਼ਨ ਹਾਊਐਵਰ ਵੈਨ ਇਟ ਕਮਸ ਟੂ ਦਾ ਪਾਪੂਲੇਸ਼ਨ ਡਿਸਪਲੇਸਡ ਬਾਈ ਡਿਵੈਲਪਮੈਂਟ ਪ੍ਰੋਜੈਕਟਸ ਦੇਅਰ ਨੰਬਰਸ ਰਾਈਜ਼ ਟੂ 55% ਸੋ ਇਹ ਹੁਣ ਕੋਈ ਹਵਾ ਚੋਂ ਨਹੀਂ ਫਿਗਰ ਲਏ ਉਹ ਇੱਕ ਰਿਪੋਰਟ ਜਿਹੜੀ ਕਿ ਹੈ ਉਹਨਾਂ ਨੇ ਕਿਹਾ ਮਿਨਿਸਟਰੀ ਆਫ ਟ੍ਰਾਈਬਲ ਅਫੇਅਰਸ ਸੋ ਸਰਕਾਰ ਦੀ ਰਿਪੋਰਟ ਹੈ ਭਾਰਤ ਸਰਕਾਰ ਦੀ ਇੱਕ ਮਿਨਿਸਟਰੀ ਹੈ ਉਹਦੇ ਚ 2004 ਚ ਆਈ ਰਿਪੋਰਟ ਕਿ ਜਿਹੜੇ ਆਦਿਵਾਸੀ ਨੇ ਉਹ ਸਾਰੇ ਜਿਹੜੀ ਪਾਪੂਲੇਸ਼ਨ ਇੰਡੀਆ ਦੀ ਉਹ 8% ਨੇ ਉਹਦੇ ਵਿੱਚ ਤੋ ਪਰ ਜਦੋਂ ਉਹਨਾਂ ਨੂੰ ਉਜਾੜਿਆ ਜਾਂਦਾ ਹੈ ਵਿਕਾਸ ਦੇ ਨਾਂ ਤੇ ਤੋ ਇਹਨਾਂ 55% ਜਿਹੜੇ ਲੋਕ ਉਜਾੜੇ ਜਾਂਦੇ ਨੇ ਉਹ ਆਦਿਵਾਸੀ We should not mistakenly trace the ongoing conflict in Adivasi areas as caused by a lack of development. Rather, it is the very model of development being followed by those ruling our country that has precipitated and aggravated this conflict. A model of development where Sensex and GDP figures matter, but not basic indicators like health, schools, rates of mortality, etc.
ਹਾਂਜੀ ਅਨੁਜੀ ਇਹ ਗੱਲ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਜਦੋਂ ਵੀ ਦੁਨੀਆਂ ਦੇ ਵਿੱਚ ਜੀ ਡੀ ਪੀ ਦੀ ਗੱਲ ਹੁੰਦੀ ਹੈ ਉਹ ਸਿਰਫ ਜਿਹੜਾ ਪੈਸੇ ਦਾ ਐਕਸਚੇਂਜ ਕਿੰਨਾ ਹੋਇਆ ਆ ਉਹਦੀ ਗੱਲ ਹੁੰਦੀ ਹੈ ਜਦਕਿ ਲੋਕਾਂ ਨਾਲ ਕਿੰਨਾ ਧੱਕਾ ਹੋਇਆ ਕਿੰਨੀ ਉਹਨਾਂ ਦੇ ਜਿਹੜਾ 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 ਉਹਨਾਂ ਦਾ ਜ਼ਿੰਦਗੀ ਦਾ ਪੱਧਰ ਹੈ ਉਹ ਕਿੰਨਾ ਨੀਵਾਂ ਗਿਆ
ਉਹ
ਕੋਈ ਮੈਸ਼ਰ ਨਹੀਂ ਹੁੰਦਾ ਸਿਰਫ ਪੈਸੇ ਦੀ ਕਿੰਨੀ ਐਕਸਚੇਂਜ ਹੋਈ ਆ ਕਿੰਨਾ ਬਿਜ਼ਨਸ ਕੀਤਾ
Our diverse Adivasi communities, the Gonds, Bhils, Santhals, Hoss, Mundas, Oroons, Koyas and many others are the damned people of our country, subjected to, as B.D. Sharma put it, an unbroken history of broken promises. B.D. Sharma, historian, ਪਤਾ ਨੀ ਕਿ ਉਹ ਕਿਸ ਤਰ੍ਹਾਂ ਹਮੇਸ਼ਾ ਖਰਾਬ ਰਹੇ ਨੇ ਹਾਲਾਤ ਦੇਅਰ ਵਿਲੇਜਸ ਮਾਈਟ ਨਾਟ ਹੈਵ ਅ ਸਿੰਗਲ ਸਕੂਲ ਔਰ ਹੋਸਪਿਟਲ ਬਟ ਦੇਅਰ ਬਿਗੇਸਟ ਟ੍ਰੈਜਡੀ ਇਜ਼ ਵਟ ਲਾਈਜ਼ ਬਨੀਥ ਦੇਅਰ ਫੀਟ ਲਾਈਕ ਵਲਚਰਸ ਦ ਮਾਈਨਿੰਗ ਮਾਫੀਆ ਹੈਜ਼ ਬੀਨ ਆਇੰਗ ਦ ਮਿਨਰਲ ਰਿਸੋਰਸਿਸ ਆਫ ਸੈਂਟਰਲ ਐਂਡ ਈਸਟਰਨ ਇੰਡੀਆ ਫੋਰ ਦ ਟ੍ਰਿਲੀਅਨਸ ਆਫ ਡਾਲਰਸ ਇਟ ਮਾਈਟ ਗੈਟ ਦਮ ਇਟ ਇਜ਼ ਦ ਆਦਿਵਾਸੀਜ਼ ਹੂ ਆਰ ਸਟੈਂਡਿੰਗ ਬਿਟਵੀਨ ਦੀਸ ਕੰਪਨੀਜ਼ ਐਂਡ ਦੇਅਰ ਪ੍ਰੋਫਿਟਸ therefore this war so eh keh rahe ne ki kyunki oh jehdi ohna di zameen hai oh bahut rich hai minerals vich to eh jinne vi sarkar corporates nal private corporates nal ral ke oh mine karke paisa ਕਮਾਉਣਾ ਚਾਹੁੰਦੇ ਨੇ ਮੁਨਾਫਾ ਕਮਾਉਣਾ ਚਾਹੁੰਦੇ ਨੇ
ਇਹਦੇ ਵਿੱਚ ਉਹਨੂੰ ਜੇ ਖਾਸ ਗੱਲ ਹੋਵੇ ਜਿਹੜੀ ਦਮਨਪ੍ਰੀਤ ਵੀ ਕਹਿ ਕੇ ਗਏ ਨੇ ਕਿ ਇਹ ਕੋਈ ਬੀਜੇਪੀ ਦੀ ਗੱਲ ਨਹੀਂ ਹੈ ਇਹਨਾਂ ਨੇ ਰੂਪ ਹੋਰ ਤਿੱਖਾ ਹੋਇਆ
ਕਾਂਗਰਸ ਦੇ ਵੇਲੇ ਸਰਵਾਜ ਉਡਮ
ਕਿਉਂਕਿ ਅਲਟਰਾ ਰਾਈਟ ਵਿੰਗ ਇਹ ਇਹਨਾਂ ਦੀਆਂ ਪਾਲਿਸੀਜ਼ ਹੈਗੀਆਂ ਆ ਸਰਮਾਏਦਾਰੀ ਪਾਲਿਸੀਜ਼ ਪਰ ਉਹ ਇਸ ਤੋਂ ਪਹਿਲਾਂ ਜਿਹੜਾ ਕਾਂਗਰਸ ਦਾ ਰਾਜ ਵੀ ਰਿਹਾ ਉਸ ਇਹ ਕੰਮ ਚੱਲਦਾ ਹੀ ਰਿਹਾ
ਉਸ ਦੌਰਾਨ ਕੇਪੀਐਸ ਗਿੱਲ ਨੂੰ ਵੀ ਮੇਰਾ ਖਿਆਲ ਉੱਥੇ ਭੇਜਿਆ ਗਿਆ ਸੀ ਨਾ ਸਾਰਾ ਕੁਝ ਐਸਟੈਬਲਿਸ਼ ਕਰਨ ਲਈ ਕਿ ਆਦਿਵਾਸੀਆਂ ਨੂੰ ਕਿਸ ਤਰ੍ਹਾਂ
ਮਾਰਨਾ ਹੈ ਕੇਪੀਐਸ ਗਿੱਲ ਨੂੰ ਵੀ ਉੱਥੇ ਭੇਜਿਆ ਗਿਆ ਸੀ
ਇਨ ਫੈਕਟ ਦ ਸਟੋਰੀ ਕੁਡ ਬੀ ਟੇਕਨ ਐਜ਼ ਫਾਰ ਬੈਕ ਐਜ਼ ਦੀ ਅਰਲੀ 19th ਸੈਂਚਰੀ ਵੈਨ ਦ ਬ੍ਰਿਟਿਸ਼ ਫਸਟ ਟ੍ਰਾਈਡ ਟੂ ਐਂਟਰ ਦੀਸ ਏਰੀਆਜ਼ ਬਟ ਦੀ ਆਦਿਵਾਸੀਜ਼ ਕੁਡ ਨੈਵਰ ਬੀ ਕੰਪਲੀਟਲੀ ਸਬਜੂਡ ਸੋ ਇਹ ਅਰਲੀ 19th ਸੈਂਚਰੀ ਦੀ ਗੱਲ ਕਰ ਰਹੇ ਨੇ ਕਿ ਜਦੋਂ ਬ੍ਰਿਟਿਸ਼ ਪਹਿਲਾਂ ਉੱਥੇ ਪਹੁੰਚੇ ਨੇ ਪਰ ਉਹ ਹਾਰ ਨਹੀਂ ਮੰਨੀ ਆਦਿਵਾਸੀਆਂ ਨੇ ਉਹਨਾਂ ਦੇ ਖਿਲਾਫ ਸੋ ਜਿਹੜੇ ਅੰਗਰੇਜ਼ ਸਨ ਉਹ ਕਦੀ ਵੀ ਇਹਨਾਂ ਨੂੰ ਝੁਕਾ ਨਹੀਂ ਸਕੇ
ਇਸੇ ਕਰਕੇ ਇਹਨੂੰ ਜੀ ਅਖੌਤੀ ਆਜ਼ਾਦੀ ਕਿਹਾ ਜਾਂਦਾ ਨਾ
ਹਾਂਜੀ ਦੇ ਰਿਵੋਲਟਿਡ ਸੈਵਰਲ ਟਾਈਮਸ ਫੋਰਸਿੰਗ ਦ ਬ੍ਰਿਟਿਸ਼ ਟੂ ਰਿਟਰੀਟ ਲੈਜਿਸਲੇਸ਼ਨ ਲਾਈਕ ਦ ਛੋਟਾ ਨਾਗਪੁਰ ਟੈਨੈਂਸੀ ਐਕਟ ਆਫ 1908 ਆਫਟਰ ਦ ਰਿਬੈਲੀਅਨ ਲੈਡ ਬਾਈ ਦ ਲੈਜੈਂਡਰੀ ਬਿਰਸਾ ਮੁੰਡਾ ਕੈਨ ਬੀ ਸਾਈਟਡ ਐਜ਼ ਐਗਜ਼ਾਮਪਲਸ ਆਫ ਵੈਨ ਦ ਆਦਿਵਾਸੀਜ਼ ਕੰਪੈਲਡ ਈਵਨ ਦ ਬ੍ਰਿਟਿਸ਼ ਟੂ ਰੈਕਗਨਾਈਜ਼ ਦੇਅਰ ਰਾਈਟਸ ਸੋ ਇਹ ਕਹਿ ਰਹੇ ਨੇ ਕਿ ਈਵਨ 1908 ਵਿਚ ਉਹ ਇੱਕ ਜਿਹੜਾ ਬਣਿਆ ਛੋਟਾ ਨਾਗਪੁਰ ਟੈਨੈਂਸੀ ਐਕਟ ਉਹ ਬਿਰਸਾ ਮੁੰਡਾ ਨੇ ਉਸ ਵਕਤ ਬਗਾਵਤ ਕੀਤੀ ਈਵਨ ਜਿਹੜੀ ਉਸ ਵਕਤ ਦੀ ਜ਼ਾਲਮ ਗੋਰਿਆਂ ਦੀ ਸਰਕਾਰ ਸੀ ਉਹਨੂੰ ਵੀ ਇਹਨਾਂ ਤੋਂ ਹਾਰ ਮੰਨਣੀ ਪਈ ਆਦਿਵਾਸੀਆਂ ਤੋਂ ਪਰ ਅਗਲੀ ਜਿਹੜੀ ਗੱਲ ਦ ਪ੍ਰੈਜੈਂਟ ਗਵਰਨਮੈਂਟ ਵਿਚ ਇਜ਼ ਅਮੈਂਡਿੰਗ ਦਿਸ ਲੈਜਿਸਲੇਸ਼ਨ ਟੂ ਮੇਕ ਦ ਪ੍ਰੋਸੈਸ ਆਫ ਲੈਂਡ ਐਕਵੀਜ਼ੀਸ਼ਨ ਈਜ਼ੀਅਰ ਇਟ ਕੁਡ ਬੀ ਸੈਡ ਹੈਜ਼ ਈਵਨ ਟਰੰਪਡ ਦ ਬ੍ਰਿਟਿਸ਼ ਇਨ ਦਿਸ ਰਿਗਾਰਡ ਸੋ ਜਿਹੜੀ ਹੁਣ ਵਾਲੀ ਜਿਹੜੀ ਭਾਰਤ ਦੀ ਸਰਕਾਰ ਹੈ ਜਿਹੜੀ ਉਹ ਜ਼ਮੀਨ ਹਥਿਆਉਣ ਦਾ ਜਿਹੜਾ
ਰੂਲ ਅੰਗਰੇਜ਼ਾਂ ਨੇ ਜਿਹੜੇ ਥੋੜੇ ਬਹੁਤ ਰਾਈਟ ਦਿੱਤੇ ਸੀਗੇ
ਉਹ ਵੀ ਖੋਣਾ ਚਾਹੁੰਦੇ
ਨੇ ਸੋ ਅੰਦਾਜ਼ਾ ਲਾ ਲਓ ਕਿ ਉਹਨਾਂ ਨੇ ਅਸਲੀ ਜਿਹੜਾ ਜਿਹੜੀ ਗੁਲਾਮੀ ਆ ਉਹ ਇਹ ਆਪਣਿਆਂ ਦੇ ਹੇਠਾਂ ਜ਼ਿਆਦਾ ਵੇਖੀ
ਹਾਂਜੀ ਸਾਡੇ ਕੋਲ 2 ਮਿੰਟ ਨੇ ਉਹਦੇ ਚ ਅਸੀਂ ਗੱਲ ਖਤਮ ਕਰ ਦ ਮਿਲਟਰਾਈਜ਼ੇਸ਼ਨ ਆਫ ਦੀ ਆਦੀਵਾਸੀ ਹਿੰਟਰਲੈਂਡ ਐਂਡ ਡਿਵੈਲਪਮੈਂਟ ਪ੍ਰੋਜੈਕਟਸ ਗੋ ਹੈਂਡ ਇਨ ਹੈਂਡ ਸੋ ਉਹ ਉੱਥੇ ਮਿਲਟਰੀ ਹਰ ਵਕਤ ਤਾਇਨਾਤ ਰਹਿੰਦੀ ਹੈ ਕਈ ਸਾਲਾਂ ਤੋਂ ਇਸ ਤਰ੍ਹਾਂ ਕਿਉਂਕਿ ਉੱਥੇ ਡਿਵੈਲਪਮੈਂਟ ਕਰਨੀ ਹੈ ਅਸੀਂ ਬੰਦੂਕ ਦੇ The previous Prime Minister's infamous statement in 2005 that Naxalism is the biggest internal security threat coincided with over 350 memorandums of understanding being signed with big corporations. So, Manmohan Singh Horan di gal ho rahi hai, ohna da quote hai ke biggest internal security threat jehde Naxali ne. So, 2005 vich ohna ne kiha, to naal hi usse vakt 350 MOUs sign kite gaye. The notorious Salwa Judum, funded by several corporations, was also formed the same year on June 5th, the death anniversary of Sangh ideologue Guru Govalkar. So, usse saal 5 June nu Salwa Judum jada oh vi establish kita janda
corporation da
fund kita hoya aur 5 June jada oh death anniversary hai RSS de jada founder cho Guru Govalkar. Maybe as a reminder of the deadly cocktail of Hindutva and development, the Chhattisgarh government reportedly signed a mining deal with a huge steel company the same day. The horrors of Judum are well recognized now, even by the Supreme Court. Edi vi assi gal kar chuke haan, jehdi Nandini Sundar Hora ne file kita si Supreme Court, aur Supreme Court ne inu illegal karar dita Salwa Judum nu. But beyond horrific atrocities, the Judum served a larger agenda. By raising over 644 villages and forcing more than 3 lakh villages to migrate out of the region, it simply tried to remove the obstruction that lay between the companies and the resources they were eyeing. ਉਹ ਸਲਵਾ ਜੁੜਮ ਦੇ ਤਹਿਤ ਇਹਨਾਂ ਨੇ 644 ਪਿੰਡ ਜਿਹੜੇ ਸੀ
ਉਹ
ਉਜਾੜ ਦਿੱਤੇ ਔਰ 3 ਲੱਖ ਤੋਂ ਵੱਧ ਜਿਹੜੇ ਲੋਕ ਉਹਨਾਂ ਪਿੰਡਾਂ 'ਚ ਰਹਿੰਦੇ ਸੀ ਉਹਨਾਂ ਨੂੰ ਉੱਥੋਂ ਉਜਾੜਿਆ ਤਾਂ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉੱਥੋਂ ਮਾਈਨਿੰਗ ਸ਼ੁਰੂ ਕਰ ਸਕਣ ਦਿਸ ਟਾਸਕ ਕੰਟੀਨਿਊਜ਼ ਟੂ ਬੀ ਪਰਫੋਰਮਡ ਟੂਡੇ ਬਾਈ ਨਿਊਅਰ ਵਿਜੀਲੈਂਟੀ ਗੈਂਗਸ ਐਂਡ ਪੈਰਾਮਿਲਟਰੀ ਫੋਰਸਿਸ ਸਵਾਰਮਿੰਗ ਦ ਫੋਰੈਸਟ ਸਿੰਸ 2009 ਦਾ ਮੋਦੀ ਗਵਰਨਮੈਂਟ ਹੈਜ਼ ਫੋਰਟੀਫਾਈਡ ਦਿਸ ਰੀਜਨ further reportedly by sending 14 additional battalions of parliamentary forces. Bastar in Chhattisgarh is one of the most militarized regions in the country. So jehdi hun wali sarkar hai ke ohne hor tikhe roop che kam shuru kita hai ke 14 battalion hor bhej ditiyan ne aur Bastar jehda Chhattisgarh vich hai oh sab to zyada fauj utthe tainat hai is waqt pure bharat vich. The last 2 years have been an intensification of the assault on Adivasi lives and livelihoods. The National Human Rights Commission has attested to mass rapes and fake encounters allegedly by security forces, but we are told only the Maoists believe power flows from a gun. So eh jehdi oh Damanpreet vi quote karke gaye ke Human Rights Commission jehda ohna ne kiya ke mass rape ho rahe ne Adivasi auratan de jehdiyan forces utthe tainat ne ohna dwara par oh Umar Khalid kehne par sanu eh hoi dassiya janda hai ke violence jehda sara ਉਹ ਮਾਓਵਾਦੀ ਕਰ ਰਹੇ ਨੇ
ਹਾਂ ਬਿਲਕੁਲ
ਇਹ ਵਾਇਲੈਂਸ ਨਹੀਂ ਹੈ ਰਾਈਟ ਨਾਓ ਬਿਲਡਿੰਗ ਰੋਡਸ ਕੰਸਟੀਟਿਊਟਸ a major focus of what the government calls bringing development to these regions, but here even roads are not neutral development projects. When tribal villages undergo a road survey, Adivasi communities become very apprehensive, for roads bring with them companies which bring with them troops, and all of it leaves a bloody trail behind. So oh, even eh vi ke sadkan naviyan to banna ke deniyan ode ton vi dehshat hai unna de manan ch kyunki jadon sadkan banniyan ne private companies aungiyan banon waste private
companies
di hifazat layi army aogi army ਆਕੇ ਕਤਲੋ ਗਾਰਤ ਕਰੇਗੀ ਸੋ ਉਹ ਆਦੀਵਾਸੀ ਇਸੇ ਚ ਹੀ ਬਿਹਤਰ ਨੇ ਕਿ ਸਾਨੂੰ ਕੋਈ ਡਿਵੈਲਪਮੈਂਟ ਨਹੀਂ ਚਾਹੀਦੀ
ਸਾਨੂੰ
ਛੱਡ ਦਿੱਤਾ ਜਾਏ ਸਾਨੂੰ ਸ਼ਾਂਤੀ ਨਾਲ ਰਹਿਣ ਦਿੱਤਾ ਜਾਏ ਇੱਕ ਕੁਦਰਤੀ ਤਰੀਕੇ ਨਾਲ ਜਿਸ ਤਰ੍ਹਾਂ ਅਸੀਂ ਸਦੀਆਂ ਤੋਂ ਰਹਿੰਦੇ ਆ ਰਹੇ ਹਾਂ ਤੋ ਦੋਸਤੋ ਅੱਜ ਦਾ ਪ੍ਰੋਗਰਾਮ
ਮੇਨ ਨੁਕਤਾ ਸੌਰੀ ਵਿੱਚ ਸਮਝਣ ਵਾਲੇ ਹੈ ਕਿ ਇਹੋ ਜਿਹੜੇ ਲੋਕ ਇਨਸਾਨ ਗੱਲਾਂ ਕਰਦੇ ਨੇ ਉਹ ਇਸ ਟਾਈਮ ਜਿਹੜੇ ਦੇਸ਼ ਧਰੂ
ਹਾਂ ਉਹਨਾਂ ਨੂੰ ਦੇਸ਼ ਧਰੂ ਹੀ ਕਹਿ ਰਿਹਾ ਜਾ ਜਿਹੜੇ ਅਸਲ ਜਿਹੜਾ ਐਕਚੁਅਲੀ ਘਣ ਹੋ ਰਿਹਾ ਮਨੁੱਖੀ ਅਧਿਕਾਰਾਂ ਦਾ ਆਦੀਵਾਸੀਆਂ ਦਾ ਉਹਨਾਂ ਦੀ ਗੱਲ ਖੁੱਲ ਕੇ ਕਰਦੇ ਨੇ ਇਸ ਲਈ ਇਹ ਸਰਕਾਰ ਨੂੰ ਇਹ ਦੇਸ਼ ਧਰੋਈ ਲੱਗਦੇ ਨੇ ਤੋ ਅਗਲੇ ਸੋਮਵਾਰ ਦੁਬਾਰਾ ਹਾਜ਼ਰ ਹੋਵਾਂਗੇ ਇਜਾਜ਼ਤ ਲਈਏ ਜੀ ਅਲਵਿਦਾ
ਸਲਾਮ ਆਖਦਾ ਦੋਸਤੋ
ਸੁਣਨਾ ਨਾ ਭੁੱਲਣਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/